ਗੁਰੂ ਰੂਪ ਸਾਧ ਸੰਗ ਜੀਓ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਲੜੀਵਾਰ ਵਿਚਾਰ ਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਅੱਜ ਤੱਕ ਜੋ ਕੁਛ ਵੀ ਮਨੁੱਖ ਨੂੰ ਪ੍ਰਾਪਤ ਹੋਇਆ ਬਾਹਰੋਂ ਮਿਲਿਆ, ਪਰਿਵਾਰ ਦੇ ਸੰਬੰਧ ਬਾਹਰੋਂ ਜੁੜੇ ਨੇ, ਧਨ ਸੰਪਦਾ ਮਿਲੀ ਏ ਬਾਹਰੋਂ ਮਿਲੀ ਏ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੀਆਂ, ਪੂਜਾ ਪ੍ਰਤਿਸ਼ਠਾ ਮਾਣ ਸਨਮਾਨ ਮਿਲਿਆ ਬਾਹਰੋਂ ਹੀ ਮਿਲਿਆ। ਇਸ ਤਰ੍ਹਾਂ ਮਨੁੱਖ ਦੀ ਸੋਚਣੀ ਬਣ ਗਈ ਹੈ, ਸ਼ਾਇਦ ਭਗਵਾਨ ਵੀ ਬਾਹਰੋਂ ਹੀ ਮਿਲੇਗਾ, ਪਰਮਾਤਮਾ ਵੀ ਬਾਹਰੋਂ ਹੀ ਮਿਲੇਗਾ, ਕਿਉਂਕਿ ਇਸ ਦੇ ਕੋਲ ਜਿਹੜਾ ਅਨੁਭਵ ਹੈ ਬਾਹਰ ਦਾ ਹੈ। ਅੱਜ ਤੱਕ ਜੋ ਕੁਛ ਮਿਲੇ ਹੈ ਬਾਹਰੋਂ ਹੀ ਮਿਲਿਆ। ਅਗਰ ਕੁਛ ਮਨ ਦੀ ਦੁਨੀਆਂ ਚ ਮਨੁੱਖ ਨੂੰ ਮਿਲਿਆ ਵੀ ਹੈ ਤੇ ਚਿੰਤਾਵਾਂ ਮਿਲੀਆਂ ਨੇ, ਸੋਗ ਮਿਲੇ, ਭੈ ਮਿਲੇ, ਮਾਨਸਿਕ ਸੰਤਾਪ ਮਿਲੇ ਨੇ, ਗਮ ਮਿਲੇ ਨੇ। ਇਸ ਵਾਸਤੇ ਮਨੁੱਖ ਦਾ ਭਰੋਸਾ ਨਹੀਂ ਬਜਦਾ ਕੋਈ ਅਗੰਮੀ ਦੁਨੀਆਂ, ਕੁਝ ਅਗੰਮੀ ਰਸ ਮੈਨੂੰ ਅੰਦਰੋਂ ਮਿਲ ਸਕਦਾ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਅੱਜ ਤੱਕ ਜੋ ਕੁਛ ਵੀ ਮਨੁੱਖ ਨੂੰ ਪ੍ਰਾਪਤ ਹੋਇਆ ਬਾਹਰੋਂ ਪ੍ਰਾਪਤ ਹੋਇਆ, ਐਸਾ ਕੁਛ ਵੀ ਅਸੀਂ ਨਹੀਂ ਕਹਿ ਸਕਦੇ ਕਿ ਸਾਨੂੰ ਅੰਦਰੋਂ ਮਿਲਿਆ। ਧਨ ਮਿਲਿਆ ਬਾਹਰੋਂ ਮਿਲਿਆ, ਪਦਾਰਥ ਮਿਲੇ ਨੇ ਬਾਹਰੋਂ ਮਿਲੇ ਨੇ, ਪਰਿਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ ਜੁੜੇ ਨੇ, ਮਹਿਲ ਮਾੜੀਆਂ ਜ਼ਮੀਨ ਜਾਇਦਾਦ ਮਿਲੀ ਏ ਬਾਹਰੋਂ ਹੀ ਮਿਲੀ ਏ, ਮਾਣ ਸਨਮਾਨ ਮਿਲਿਆ ਬਾਹਰੋਂ ਹੀ ਮਿਲਿਆ। ਇੱਥੋਂ ਹੀ ਖਿਆਲ ਬਣ ਗਿਆ ਸ਼ਾਇਦ ਪਰਮਾਤਮਾ ਵੀ ਬਾਹਰੋਂ ਹੀ ਮਿਲੇਗਾ। ਸਾਹਿਬਾਂ ਦੀ ਬਾਣੀ ਕਹਿੰਦੀ ਹੈ, ਬਾਹਰ ਟੋਲੇ ਸੋ ਭਰਮ ਭੁਲਾਏ। ਜੋ ਬਾਹਰ ਪਰਮਾਤਮਾ ਨੂੰ ਲੱਭਦਾ ਹੈ ਭੁਲੇਖੇ ਚ ਹੈ, ਨਹੀਂ ਲੱਭ ਸਕੇਗਾ। ਜਦ ਨੇੜੇ ਤੋਂ ਨੇੜੇ ਕੋਲ ਹੈ ਉੱਥੇ ਨਹੀਂ ਲੱਭਦਾ ਪਿਆ ਤੇ ਦੂਰ ਭਟਕਣ ਦੇ ਚ ਕਿੱਥੋਂ ਲੱਭਣਾ, ਭਾਵੇਂ ਵਿਆਪਕ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਚੋਟੀ ਦੇ ਜਿਹੜੇ ਮਨੀਸ਼ ਨੇ, ਮਨ ਨੂੰ ਸਮਝਣ ਵਾਲੇ ਨੇ, ਉਨ੍ਹਾਂ ਨੇ ਤੇ ਐਲਾਨੀਆਂ ਕਹਿ ਦਿੱਤਾ ਹੈ, ਮਨ ਦੇ ਚ ਕੋਈ ਪਰਮਾਤਮਾ ਨਹੀਂ ਹੈ, ਅਹੰਕਾਰ ਹੈ, ਲੋਭ ਹੈ, ਵਾਸ਼ਨਾ ਹੈ, ਕੋਈ ਪਰਮਾਤਮਾ ਨਹੀਂ ਹੈ। ਜਿਹੜੇ ਮਨੋ ਚਿੰਤਕ ਹੋਏ ਨੇ, ਜੋ ਮਨ ਦੀਆਂ ਗਹਿਰਾਈਆਂ ਚ ਗਏ ਨੇ, ਇਸ ਵਾਸਤੇ ਉਹ ਐਲਾਨੀਆਂ ਕਹਿੰਦੇ ਨੇ, ਪਤਾ ਨਹੀਂ ਭਾਰਤ ਦੇ ਸੰਤ, ਹਿੰਦੁਸਤਾਨ ਦੇ ਫਕੀਰ ਕਿਸ ਦੁਨੀਆਂ ਦੀ ਗੱਲ ਕਰਦੇ ਨੇ, ਮਨ ਦੇ ਚ ਤੇ ਕੁਛ ਨਹੀਂ ਲੱਭਦਾ। ਅਵਲ ਤੇ ਕੋਈ ਥੋੜੇ ਜਿਹਾ ਮਨੁੱਖ ਨੇ ਜੋ ਆਪਣੇ ਮਨ ਨੂੰ ਵੇਖਦੇ ਨੇ। ਮਨ ਨੂੰ ਵੇਖਣਾ ਕੀ ਹੈ? ਆਪਣੇ ਵਿਚਾਰਾਂ ਨੂੰ ਵੇਖਣਾ। ਮਨ ਨੂੰ ਵੇਖਣਾ ਕੀ ਹੈ? ਆਪਣੀ ਸੋਚਣੀ ਨੂੰ ਵੇਖਣਾ, ਮੈਂ ਕੀ ਸੋਚ ਰਿਹਾ। ਮਨ ਨੂੰ ਵੇਖਣਾ ਕੀ ਹੈ? ਆਪਣੀਆਂ ਯਾਦਾਂ ਨੂੰ ਵੇਖਣਾ, ਅੰਦਰ ਕਿਸ ਦੀ ਯਾਦ ਚੱਲ ਰਹੀ ਹੈ, ਮੈਂ ਕਿਸ ਨੂੰ ਯਾਦ ਕਰ ਰਿਹਾ, ਇਹ ਆਪਣੇ ਮਨ ਨੂੰ ਵੇਖਣਾ ਹੁੰਦਾ। ਯਾਦਾਂ ਸਾਰਿਆਂ ਦੇ ਅੰਦਰ ਚੱਲਦੀਆਂ ਨੇ, ਯਾਦਾਂ ਨੂੰ ਦੇਖਦਾ ਕੋਈ ਕੋਈ ਹੈ। ਵਿਚਾਰ ਤੇ ਸਾਰਿਆਂ ਦੇ ਅੰਦਰ ਚੱਲਦੇ ਨੇ ਔਰ ਹਰ ਵਕਤ ਚੱਲਦੇ ਨੇ, ਵਿਚਾਰਾਂ ਨੂੰ ਦੇਖਦਾ ਕੋਈ ਕੋਈ ਹੈ। ਦੁਨੀਆਂ ਦੇ ਸਭ ਤੋਂ ਬਿਖਮ ਔਖਾ ਸੂਖਸ਼ਮ ਕੰਮ ਹੈ ਪ੍ਰਭੂ ਦਾ ਨਾਮ ਜਪਣਾ, ਬੰਦਗੀ ਕਰਨਾ, ਇਹ ਕੋਈ ਬੱਚਿਆਂ ਦੀ ਖੇਡ ਨਾ ਸਮਝ ਲੈਣਾ। ਭਗਤ ਕਬੀਰ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ। ਚਲੋ ਥੋੜਾ ਜਿਹਾ ਖੇਡ ਲੈਂਦੇ ਹਾਂ, ਥੋੜਾ ਜਿਹਾ ਮਨ ਨੂੰ ਪਰਚਾ ਲੈਂਦੇ ਹਾਂ। ਮਨ ਨੂੰ ਪਰਚਾਉਣ ਲਈ ਇਹ ਗੁਰਦੁਆਰਾ ਨਹੀਂ ਹੈ, ਮਨ ਦੇ ਚੋਂ ਪਰਮਾਤਮਾ ਲੱਭ ਸਕੀਏ ਇਸ ਵਾਸਤੇ। ਕਥਾ ਕੀਰਤਨ ਸਿਰਫ ਮਨ ਦੇ ਪਰਚਾਵੇ ਨਹੀਂ ਨੇ, ਮਨ ਦੇ ਅੰਦਰ ਪ੍ਰਵੇਸ਼ ਕਰਨਾ ਹੈ। ਮਨ ਦੇ ਅੰਦਰ ਕੌਣ ਪ੍ਰਵੇਸ਼ ਕਰੇਗਾ ਜੋ ਥੋੜਾ ਜਿਹਾ ਬਾਹਰ ਦੀ ਦੁਨੀਆਂ ਤੋਂ ਉਪਰਾਮ ਹੋਇਆ ਹੈ, ਪਰਿਵਾਰ ਤੋਂ, ਸੰਸਾਰ ਤੋਂ, ਪਦਾਰਥਾਂ ਤੋਂ, ਇਸ ਜੀਵਨ ਤੋਂ ਥੋੜਾ ਜਿਹਾ ਮਨ ਦੇ ਨੇੜੇ ਆਏਗਾ। ਬਾਕੀ ਦੁਨੀਆਂ ਤੇ ਬਾਹਰ ਹੀ ਰਹਿੰਦੀ ਹੈ। ਸਾਹਿਬਾਂ ਦੀ ਬਾਣੀ ਕਹਿੰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਬੜੀ ਕੀਮਤੀ ਪੰਕਤੀ ਹੈ। ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ। ਐ ਮਨ ਆਪਣੇ ਘਰ ਦੇ ਚ ਕਈ ਜਨਮਾਂ ਤੋਂ ਮਨ ਪਰਦੇਸ ਦੇ ਚ ਹੈ, ਬਾਹਰ ਹੈ, ਪਰਦੇਸ ਦੇ ਚ ਹੈ। ਮਨੋਵਿਗਿਆਨਕ ਐਸਾ ਕਹਿੰਦੇ ਨੇ ਜੋ ਲੰਬੇ ਸਮੇਂ ਤੱਕ ਪਰਦੇਸ ਵਿਚ ਰਹਿ ਰਿਹਾ, ਕਈ ਦਫਾ ਦੇਸ਼ ਦਾ ਮੋਹ ਨਹੀਂ ਰਹਿੰਦਾ। ਪੀੜੀ ਦਰ ਪੀੜੀ ਪਰਦੇਸ ਵਿਚ ਰਿਹਾ, ਦੇਸ਼ ਨੂੰ ਬੋਲੀ ਜਾਂਦਾ। ਇਹ ਮਨ ਕਈ ਜਨਮਾਂ ਤੋਂ ਪਰਦੇਸ ਵਿਚ ਹੈ, ਹੁਣ ਇਸ ਨੂੰ ਦੇਸ਼ ਦੀ ਯਾਦ ਨਹੀਂ ਹੈ। ਦੇਸ਼ ਸੀ ਪਰਮਾਤਮਾ, ਪਰਦੇਸ ਹੈ ਪਦਾਰਥ। ਦੇਸ਼ ਹੈ ਨਿਰੰਕਾਰ, ਪਰਦੇਸ਼ ਹੈ ਪਰਿਵਾਰ। ਪਰਿਵਾਰ ਵਿਚ ਰਹਿਣਾ, ਪਦਾਰਥਾਂ ਵਿਚ ਰਹਿਣਾ, ਇਹ ਰਸਤੇ ਵਿਚ ਸੰਗੀ ਸਾਥੀ ਮਿਲ ਗਏ ਨੇ ਸਫ਼ਰ ਵਿਚ, ਪਰਦੇਸ ਵਿਚ। ਤੋ ਪਰਦੇਸ ਵਿਚ ਸੰਗੀ ਸਾਥੀ ਜੋ ਮਿਲਦੇ ਨੇ, ਵਕਤੀ ਸੰਬੰਧ ਹੁੰਦਾ ਔਰ ਟੁੱਟ ਜਾਂਦਾ, ਸਦੀਵੀ ਤੇ ਹੁੰਦਾ ਨਹੀਂ। ਪਰਦੇਸ ਹੈ ਧਨ ਸੰਪਦਾ, ਦੇਸ਼ ਹੈ ਧਰਮ। ਪਰਿਵਾਰ ਪਰਦੇਸ਼ ਹੈ, ਨਿਰੰਕਾਰ ਦੇਸ਼ ਹੈ। ਪਦਾਰਥ ਪਰਦੇਸ ਹੈ, ਪਰਮਾਤਮਾ ਦੇਸ਼ ਹੈ। ਗੁਰਬਾਣੀ ਆਵਾਜ਼ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਘਰ ਦੇ ਚਾ ਕਿਉਂ ਬਾਹਰ ਭਟਕ ਰਹੇ ਹਾਂ? ਸਵਾਮੀ ਰਾਮਾਨੰਦ ਕਹਿੰਦੇ ਨੇ, ਕਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲਤ ਮਨ ਭਇਓ ਭੰਗ। ਹੁਣ ਮੇਰਾ ਮਨ ਬਾਹਰ ਨਹੀਂ ਜਾਂਦਾ, ਭਟਕਣਾ ਮਿਟ ਗਈ ਹੈ। ਕਿਉਂ? ਪਤਾ ਚੱਲ ਗਿਆ ਘਰ ਦੇ ਆਨੰਦ ਦਾ, ਪਤਾ ਚੱਲ ਗਿਆ ਘਰ ਦੇ ਸੁੱਖ ਦਾ, ਪਤਾ ਚੱਲ ਗਿਆ ਘਰ ਦੇ ਖੇੜੇ ਦਾ। ਬਹੁਤ ਥੋੜੀ ਜਿਹੀ ਝਲਕ ਤੇ ਪਿਆਸ ਔਰ ਉਸਦਾ ਬੋਧ ਮਨੁੱਖ ਦੇ ਕੋਲ ਹੈ। ਇਸ ਵਾਸਤੇ ਧਾਰਮਿਕ ਗਿਆਨੀ ਕਿਸੇ ਨੂੰ ਵੀ ਨਾਸਤਿਕ ਨਹੀਂ ਕਹਿੰਦੇ, ਧਿਆਨ ਨਾਲ ਸੁਣਨਾ, ਕਿਸੇ ਨੂੰ ਵੀ ਨਾਸਤਿਕ ਨਹੀਂ ਕਹਿੰਦੇ। ਕਿਉਂ? ਹਰ ਮਨੁੱਖ ਐਸਾ ਜੀਵਨ ਚਾਹੁੰਦਾ ਹੈ ਜਿਹਦੇ ਚ ਮੌਤ ਨਾ ਹੋਵੇ, ਤੋ ਐਸੇ ਜੀਵਨ ਦਾ ਨਾਂ ਹੀ ਪਰਮਾਤਮਾ ਹੈ। ਚਾਹਤ ਤੇ ਪਰਮਾਤਮਾ ਦੀ ਹੈ। ਹਰ ਮਨੁੱਖ ਨੂੰ ਐਸਾ ਸੁੱਖ ਚਾਹੀਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ, ਉਸ ਪਰਮ ਸੁੱਖ ਦਾ ਨਾਂ ਹੀ ਪਰਮਾਤਮਾ ਹੈ। ਹਰ ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸੀ ਚ ਨਾ ਬਦਲੇ, ਉਸ ਮਹਾਂਰਸ ਦਾ ਨਾਂ ਹੀ ਪਰਮਾਤਮਾ ਹੈ। ਹਰ ਮਨੁੱਖ ਨੂੰ ਐਸੀ ਧਨ ਸੰਪਦਾ ਚਾਹੀਦੀ ਹੈ ਜੋ ਵਧਦੀ ਜਾਏ, ਧਨ ਕਦੀ ਘਟੇ ਨਾ, ਉਸ ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ। ਹਰ ਮਨੁੱਖ ਨੂੰ ਐਸੀ ਤਾਕਤ, ਸ਼ਕਤੀ, ਪ੍ਰਤਿਸ਼ਠਾ, ਪ੍ਰਭਤਾ ਚਾਹੀਦੀ ਹੈ ਜੋ ਕਦੀ ਢਹਿੰਦੀ ਕਲਾ ਚ ਨਾ ਜਾਵੇ, ਐਸੀ ਮਹਾਨ ਪ੍ਰਭਤਾ ਦਾ ਨਾਂ ਹੀ ਪ੍ਰਭੂ ਹੈ। ਪ੍ਰਾਣਾਂ ਵਿਚ ਪਿਆਸ ਤੇ ਪ੍ਰਭੂ ਦੀ ਹੈ, ਪਰਮਾਤਮਾ ਦੀ ਹੈ, ਪਰਮ ਜੀਵਨ ਈਸ਼ਵਰ ਦੀ ਹੈ। तलाश गलत है, खोज गलत है। जैसे कोई रेत दे चों तेल कड्डन की कोशिश करे तो रेत दे चों ते तेल नहीं निकलेगा, तिलां चो निकलेगा, सरसों चो निकलेगा। कहिंदन साधन गलत होवे ते मनोरथ की पूर्ति नहीं आती। एक होंदा लक्ष्य मनोरथ, एक उस मनोरथ की पूर्ति वास्ते साधन जुटाने, यतन करना। मनोरथ ठीक होवे, साधन गलत होवे तो फिर मनोरथ की प्राप्ति नहीं आती, नहीं आती। मनोरथ ए होवे मैनू तेल चाहिदा है, ते साधन ए होवे कि रेत नू काणी दे च पीड़े, ते साधन गलत है। गलत साधना दे नाल सही मनोरथ की प्राप्ति नहीं आती। भुख लगी है, पानी पी रहा है, प्यास मिट सकती, भुख नहीं मिटेगी। प्यास लगी है बड़ी जोर दी, भोजन खा रहे है, भुख मिटेगी, प्यास नहीं मिटेगी। साधन गलत है तो लक्ष्य की पूर्ति नहीं होगी। उम्मीद गल पकड़ दे चाहिए। मनोरथ सही होवे, लक्ष्य सही होवे, निशाना सही होवे, साधन गलत होवे। चाहिदा है परम आनंद, लेकिन बाहरों लभदा है। चाहिदा है परम सुख, लेकिन बाहरों लभदा है ही नहीं बाहर। ते मनुख दे कोल जेड़ा अनुभव है वो एक अज तक जो कुछ भी इसनों लभे है बाहरों ही लभे है। धन लभे है, पदार्थ लभे ने, परिवार दे संबंध लभे ने, मान मर्यादा मिली है, जो कुछ भी मिले है बाहरों मिले है। तो इत्थों ये ख्याल बन गया शायद परमात्मा भी बाहरों मिलेगा, नहीं मिलेगा। ये भी मैं अर्ज कर, आज तक नहीं मिले किसी को। तो फिर किथे खोज करिए, इस मन को कोई खोजो भाई, मन खोजत नाम नौनिद पाई। मन एक ऐसा बीज है, अगर इसनों अनुकूल धरती मिल जाए तो इहदे चों परमात्मा पैदा हो सकता, परम सुख, परम आनंद, परम रस, परम खेड़ा। नास्तिक ते ऐसा कहते ने कि जो ठोस पदार्थ है ना, यही सूक्ष्म रूप धारण करदा करदा साडा मन बन गया। कोई परमात्मा नाम दी चीज नहीं है, मन दिच कोई परमात्मा नहीं। ये जो ठोस पदार्थ ने इस सूक्ष्म रूप धारण कर दे कर मन बन गए। धार्मिक बंदे इंज कहते ने, साडे मन का ही विस्तार है बाहर दी दुनिया। मन फैलदा फैलदा संसार बन गया, मन बाहर फैलदा फैलदा संसार बन गया। एक योगी एक साधना करने वाला मन नु सकोड़दा है, समेटदा है, समेटदिया समेटदिया मन के खात्मे नाल मन निरंकार हो जाता है। मन तो जोत स्वरूप है, अपना मूल पछाण। फिर मैं अर्ज करा, विचारां दा परवाह, सोचने दा परवाह, यादां दा परवाह मन है। जो मेरी यादां दे च नहीं है, नहीं है। जो मेरी सोचने दे च नहीं है, नहीं है। जो मेरे विचारां दे च नहीं है, नहीं है। जो मेरी समझ दे च नहीं है, कम से कम मेरी दुनिया च नहीं है, होंदे होया भी नहीं है। इंज कह लो कोई थोड़े जिया मनुख ने जो परमात्मा दे तल ते जी रहे हैं, बाकी ते नहीं जी रहे। जो सोचनी दे च नहीं है वह किस तरह हो सकता है, जो समझ दे च नहीं है वह किस तरह हो सकता है, जो मेरे विचारां दे च नहीं है। एक पागल दे विचार दे च परिवार भी नहीं आता, क्योंकि उहदे मन का संतुलन डावां डोल हो गया। ਉਹਨੂੰ ਕੋਈ ਪਤਾ ਨਹੀਂ ਹੈ ਮੇਰੀ ਮਾਂ ਹੈ, ਮੇਰੀ ਭੈਣ ਹੈ, ਇਹ ਮੇਰਾ ਪਿਤਾ ਹੈ, ਇਹ ਮੇਰਾ ਵਿਰਾਹ ਹੈ। ਪਾਗਲ ਦਾ ਸੰਸਾਰ ਲੜਖੜਾ ਜਾਂਦਾ, ਉਹਦੇ ਵਿਚਾਰਾਂ ਵਿਚ ਪਰਿਵਾਰ ਨਹੀਂ ਹੈ, ਪਰਿਵਾਰ ਦੇ ਹੁੰਦੇ ਹੋਇਆ ਪਰਿਵਾਰ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹੋਵੇ ਪਰਮਾਤਮਾ ਅਗਰ ਮੇਰੇ ਵਿਚਾਰਾਂ ਵਿਚ ਨਹੀਂ ਹੈ ਤਾਂ ਨਹੀਂ ਹੈ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕਿ ਪਰਮਗਤ ਹੋਏ। ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ। ਸਾਹਿਬਾਂ ਦੀ ਬਾਣੀ ਤੇ ਐਸਾ ਕਹਿੰਦੀ ਹੈ, ਮਜ਼ਹਬ ਇੱਕ ਵਿਚਾਰ ਹੈ, ਹਿੰਦੂ ਹੋਣਾ ਇੱਕ ਵਿਚਾਰ ਹੈ, ਸਿੱਖ ਹੋਣਾ ਇੱਕ ਵਿਚਾਰ ਹੈ, ਮੁਸਲਿਮ ਹੋਣਾ ਇੱਕ ਵਿਚਾਰ ਹੈ, ਕ੍ਰਿਸਚਨ ਹੋਣਾ ਇੱਕ ਵਿਚਾਰ ਹੈ। ਅੱਜ ਇੱਕ ਹਿੰਦੂ ਕ੍ਰਿਸਚਨ ਬਣ ਜਾਂਦਾ ਤਾਂ ਕੀ ਬਦਲ ਗਿਆ? ਮੂੰਹ ਮੱਥਾ ਬਦਲ ਗਿਆ, ਹੱਡੀਆਂ ਬਦਲ ਗਈਆਂ, ਖੂਨ ਬਦਲ ਗਿਆ, ਮਾਸ ਬਦਲ ਗਿਆ, ਹੱਥ ਪੈਰ ਬਦਲ ਗਏ ਨੇ, ਕੁਛ ਵੀ ਨਹੀਂ ਬਦਲਿਆ, ਵਿਚਾਰ ਬਦਲ ਗਏ ਨੇ, ਸੋਚਣੀ ਬਦਲ ਗਈ, ਖਿਆਲ ਬਦਲ ਗਏ। ਇੱਕ ਕ੍ਰਿਸਚਨ ਹਿੰਦੂ ਹੋ ਜਾਂਦਾ ਵੀ ਸਵੇਰੇ ਤੇ ਕ੍ਰਿਸਚਨ ਸੀ, ਹੁਣ ਸ਼ਾਮ ਨੂੰ ਹਿੰਦੂ ਹੈ, ਕੀ ਬਦਲ ਗਏ? ਅੱਖਾਂ ਬਦਲ ਗਈਆਂ ਨੇ, ਹੱਥ ਪੈਰ ਬਦਲ ਗਏ ਨੇ, ਮੂੰਹ ਮੱਥਾ ਬਦਲ ਗਿਆ, ਕੁਛ ਵੀ ਨਹੀਂ ਬਦਲਿਆ, ਵਿਚਾਰ ਬਦਲ ਗਏ ਨੇ, ਸੋਚਣੀ ਬਦਲ ਗਈ ਹੈ, ਖਿਆਲ ਬਦਲ ਗਏ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਇੱਕ ਵਿਚਾਰ ਦਾ ਨਾਂ ਸਿੱਖ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਗੁਰੂ ਦੇ ਵਿਚਾਰ ਦੇ ਮੁਤਾਬਕ ਜੀਵਣਾ ਇਹੀ ਸਿੱਖੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਵਿਚਾਰ ਨਹੀਂ ਨੇ ਤੇ ਸਿੱਖ ਸਿੱਖ ਵੀ ਨਹੀਂ ਹੈ। ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ। ਦੈਂਤ ਹੋਣਾ ਇੱਕ ਵਿਚਾਰ ਹੈ, ਦੇਵਤਾ ਹੋਣਾ ਇੱਕ ਵਿਚਾਰ ਹੈ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮਗਤ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਨ੍ਹਾਂ ਦਾ ਪੁਰਬ ਆਪਣੇ ਕੱਲ ਮਨਾਉਣਾ, ਜੋ ਬ੍ਰਹਮ ਦੀ ਵਿਚਾਰ ਕਰਦਾ ਹੈ, ਵਿਚਾਰ ਕਰਦਿਆਂ ਕਰਦਿਆਂ ਬ੍ਰਹਮ ਹੋ ਜਾਂਦਾ ਹੈ। ਤੇ ਉਹ ਬ੍ਰਹਮ ਪਰ ਵਿਚਾਰਾਂ ਵਿਚ ਨਹੀਂ ਹੈ, ਐ ਤੇ ਬ੍ਰਹਮ ਸੋਚਣੀ ਵਿਚ ਨਹੀਂ ਹੈ, ਐ ਤੇ ਬ੍ਰਹਮ ਯਾਦਾਂ ਵਿਚ ਨਹੀਂ ਹੈ। ਭ੍ਰਾਂਤੀ ਹੈ, ਭਰਮ ਵਿਚ ਪਿਆ ਹੋਇਆ। ਰਵਿਦਾਸ ਇਸ ਨੂੰ ਇੰਜ ਬਿਆਨ ਕਰਦੇ ਨੇ, ਮਾਧਵੇ ਕਿਆ ਕਹੀਏ ਬ੍ਰਹਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਬੰਦਾ ਭਰਮ ਵਿਚ ਹੈ, ਤਾਂ ਭਰਮ ਦਾ ਮਤਲਬ ਜੋ ਕੁਛ ਹੈ ਅਸਲੀਅਤ ਉਹਨੂੰ ਕੁਝ ਹੋਰ ਸਮਝਦਾ ਹੈ, ਵੀ ਇਹ ਭਰਮ ਵਿਚ ਹੈ, ਹੈ ਕੁਛ ਹੋਰ, ਸਮਝਦਾ ਕੁਛ ਹੋਰ ਹੈ, ਹੈ ਕੁਛ ਹੋਰ, ਮੰਨਦਾ ਕੁਛ ਹੋਰ ਹੈ। ਭਗਤ ਜੀ ਕਹਿੰਦੇ ਨੇ ਸਾਰਾ ਜਗਤ ਭਰਮ ਵਿਚ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਾਰਾ ਜਗਤ ਭਰਮ ਵਿਚ ਜੀ ਰਿਹਾ। ਸਾਧੋ ਇਹ ਜਗ ਭਰਮ ਭੁਲਾਣਾ, ਰਾਮ ਨਾਮ ਕਾ ਸਿਮਰਨ ਛਾੜਿਆ ਮਾਇਆ ਹਾਥ ਬਿਤਾਣਾ। ਇਹ ਸਾਰਾ ਜਗਤ ਭਰਮ ਭੁਲੇਖੇ ਵਿਚ ਹੈ। ਵਿਚਾਰ ਕਰੇ ਇਹ ਪਰਮਾਤਮਾ ਹੈ, ਨਾ ਕਰੇ ਤੇ ਨਹੀਂ ਹੈ। ਸਮਝੇ ਤੇ ਇਹ ਪਰਮ ਰਸ ਹੈ, ਨਾ ਸਮਝੇ ਤੇ ਨਹੀਂ ਹੈ। ਸਿਮਰਤੀ ਵਿਚ ਆ ਜਾਏ ਤੇ ਭਗਵਾਨ ਹੈ, ਨਾ ਕਰੇ ਤੇ ਨਹੀਂ ਹੈ। ਖੇਡ ਇਤਨੀ ਹੈ, ਇਸੇ ਵਾਸਤੇ ਸਤਸੰਗ ਹੈ, ਇਸੇ ਵਾਸਤੇ ਅਵਤਾਰੀ ਪੁਰਸ਼ ਆਉਂਦੇ ਨੇ ਕਿ ਮਨੁੱਖ ਨੂੰ ਸਮਝਾਈਏ, ਜ਼ਿੰਦਗੀ ਅਜਾਈ ਨਾ ਜਾਵੇ। ਭਰਮ ਦੇ ਰੂਪ ਦੀ ਵਿਆਖਿਆ ਰਵਿਦਾਸ ਫਿਰ ਇੰਜ ਕਰਦੇ ਨੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਬਿਖਾਰੀ। ਹੈ ਤੇ ਰਾਜਾ ਪਰ ਨੀਂਦ ਆ ਗਈ ਹੈ, ਸੌਂ ਗਿਆ। ਨੀਂਦ ਕੱਲੀ ਨਹੀਂ ਆਉਂਦੀ, ਆਪਣੇ ਨਾਲ ਸੁਪਨਿਆਂ ਨੂੰ ਲੈ ਕੇ ਆਉਂਦੀ ਹੈ। ਸੁਪਨੇ ਚ ਬਿਖਾਰੀ ਹੈ, ਮੰਗ ਰਿਹਾ ਹੈ, ਮੰਗਤਾ ਹੈ। अछत राज बिछरत दुख पाया सौगत भई हमारी। सुपने विच राज तो बिछड़े आया समझ के अपने आप नू मंगता समझ के अपने आप नू रो रहे है दुखी है राजा समझ बैठा है मंगता है राजा पर समझ बैठा है भिखारी है ते इस दे कुल दुनियावी सुख ने पर दुनियावी हुण रोने ने ये सारा दुख भरम है नींद करके है। साहिबां दी बाणी भगत रविदास जी महाराज ऐसा कह रहे मनुख दे सारे दुख अज्ञान करके ने ना समझी करके ने सारे दुख ना समझी करके ने अगर कोई दुखी है बहुत दुखी है तो दुख दा रोना भी रो रहा है गुरबाणी अनुसार ना समझ है उन्हें समझ नहीं है समझदार मनुख दुख सुख तो उच्चा उठता है दुख ते होंदे ने जमीन ते दिन भी है रात भी है पर ये दोहां तो उच्चा उठ जांदा है जो नर दुख में दुख नहीं माने सुख सने अर भय नहीं जाके कंचन माटी माने। इतना ये बारीक प्रकरण है कि जितनिया बारीकियां इतनिया बयान करिए थोड़ा है हुण इसका थोड़ा जिहा मैं अस्थूल रूप बयान करा ताकि पकड़ दे च आ जाए क्योंकि आम बंदियां कोल इतना समा तो है नहीं घंटा दो घंटा मन नाल जंग करिए खालसा सो जो करे ने तो जंग खालसा सो जो चढ़े तो रंग कलगीधर पातशाह दे वाक ने खालसा ते मैं उसनों मनदा जो रोज लड़े रोज जंग करे ये अर्थ गलत कर ले गए रोज जंग करे तो रोज दुश्मन लब्बे फिर ते रोज दुश्मन बनावे खेड ए नहीं है गल इतनी नहीं है जो समझ ली गई है केदे नाल जंग करनी है मन नाल इनू जितना है मन जीते जग जीत बिना लड़िया बिना जंग कीतिया नहीं जीत सकते नहीं जीत सकते मन बड़ा बलवान है बड़ा बलवान है चंगिया चंगिया नू गिरा के रख देंदा है। स्वभाव कुछ वाक आ गए मैं थोड़े सामने रखा धन गुरु गोबिंद सिंह जी महाराज की अगम्मी बाणी अकाल उस्तत अकाल उस्तत विच एक ऐसी बाणी है जिदे च प्रश्न ही प्रश्न ने सवाल ने गालबन सौ दे करीब सवाल ने जवाब कोई नहीं। सिख जगत दे विद्वान दो हिस्सों दे च बटे हुए ने एक तबका कहिंदा है कि सरसा नदी अबूर करदे आया दसम ग्रंथ दा बहुत सारा भाग नदी दे च रुड़ गया जिहड़े पत्रे हथ लगे उहदी संपादना भाई मनी सिंह जी ने दमदमा साहब दे च कीती। इस वास्ते गुरु दसम ग्रंथ दे च परकरण अधूरे ने क्योंकि कुछ पत्रे रुड़ गए। दूजे विद्वान उदासी निर्मले ते प्राचीन संपर्दा वो कहिंदे नहीं दसम ग्रंथ अपने आप दे संपूर्ण है सतगुर ने सिर्फ सवाल लिखे ने जवाब लिखे ही नहीं जवाब साडे ते छोड़े ने जैसे टीचर उस्ताद बच्चे ते सवाल करदा है बच्चे नू जवाब नहीं देंदा सवाल करदा जवाब ते बच्चा देवे। धन गुरु गोबिंद सिंह जी महाराज ने ए सवाल रखे ने ते हुण दूसरा नुक्ता सुन लेना मनुख दे सवालां तो पता चल जांदा है बंदा की है मूर्ख है स्याणा है महान है तुच्छ है सवाल दस देंदे ने सवाल समाजिक हो सकदे ने सवाल कारोबारी हो सकदे ने सवाल आर्थिक हो सकते ने किसी किसी का कोई सवाल धार्मिक हो सकता अक्सर सवाल समाजिक होंदे ने ਡਿਸਟ੍ਰਿਕਟ ਬੰਨੋ ਦੇ ਸੰਤ ਭਗਤ ਸਿੰਘ ਜੀ ਹੋਏ ਨੇ, ਬੜੇ ਬ੍ਰਹਮ ਗਿਆਨੀ ਸਨ। ਜੁੜੀ ਹੋਈ ਆਤਮਾ ਅੱਠੇ ਪੈਰ ਸਮਾਧੀ ਚ, ਉਨ੍ਹਾਂ ਨੇ ਕਹਿ ਰੱਖਿਆ ਸੀ ਮੇਰੇ ਤੇ ਕੋਈ ਪ੍ਰਸ਼ਨ ਨਾ ਕਰੇ, ਸਵਾਲ ਨਾ ਕਰੇ। ਇੱਕ ਦਿਨ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਪੁੱਛ ਲਿਆ, ਐਸੀ ਰੋਕ ਆਪਨੇ ਕਿਉਂ ਲਾਈ ਹੋਈ ਹੈ? ਆਉਂਦੇ ਨੇ ਕਈਆਂ ਦੇ ਸਵਾਲ, ਕਹਿਣ ਲੱਗੇ ਇੱਕੋ ਜਿਹਾ ਸਵਾਲ ਆਉਂਦੇ ਨੇ ਸਾਰਿਆਂ ਦੇ, ਘਰੇਲੂ ਆਉਂਦੇ ਨੇ, ਸਮਾਜਿਕ ਆਉਂਦੇ ਨੇ, ਜਾਂ ਘਰ ਦਾ ਕਲੇਸ਼ ਹੋਵੇਗਾ, ਜਾਂ ਆਰਥਿਕ ਝਗੜੇ ਹੋਣਗੇ, ਜਾਂ ਸਰੀਰ ਦੀਆਂ ਬਿਮਾਰੀਆਂ ਆਉਣਗੀਆਂ, ਇਹੀ ਕੁਛ ਹੋਏਗਾ, ਇਹੀ ਰੋਣੇ ਆਉਣਗੇ। ਧਾਰਮਿਕ ਸਵਾਲ ਆਉਣ ਤੇ ਮੈਂ ਜਵਾਬ ਵੀ ਦੇਵਾਂ, ਸਵਾਲ ਤੇ ਉਨ੍ਹਾਂ ਦੇ ਸਮਾਜਿਕ ਹੁੰਦੇ ਨੇ, ਸਵਾਲ ਤੇ ਉਨ੍ਹਾਂ ਦੇ ਆਰਥਿਕ ਹੁੰਦੇ ਨੇ। ਜਿਨ੍ਹਾਂ ਸਵਾਲਾਂ ਨੂੰ ਮੈਂ ਹੱਲ ਨਹੀਂ ਕਰ ਸਕਦਾ, ਜਿਨ੍ਹਾਂ ਸਵਾਲਾਂ ਦਾ ਮੇਰੇ ਕੋਲ ਹੱਲ ਨਹੀਂ, ਉਹ ਲੈ ਕੇ ਆਉਂਦੇ। ਧਾਰਮਿਕ ਸਵਾਲ ਤੇ ਇਨ੍ਹਾਂ ਦੇ ਹਨ ਨੇ। ਸਰੀਰ ਦੀ ਕੋਈ ਸਮੱਸਿਆ, ਡਾਕਟਰ ਕੋਲ ਜਾਓ, ਵੈਦ ਕੋਲ ਜਾਓ। ਆਰਥਿਕ ਸਮੱਸਿਆ, ਖੁਦ ਸੁਲਝਾਓ, ਕਿਸੇ ਕੋਲ ਰਾਇ ਲਓ ਇਸ ਸਬੰਧੀ ਚ। ਸਮਾਜਿਕ ਸਮੱਸਿਆ ਹੈ ਤਾਂ ਘਰ ਦੇ ਚ ਬੈਠ ਕੇ ਵਿਚਾਰ ਵਟਾਂਦਰਾ ਕਰੋ। ਉਹ ਨਹੀਂ ਸੁਣਦੇ ਹੁੰਦੇ ਸਨ। ਸਿਆਣੇ ਕਹਿੰਦੇ ਨੇ ਸਵਾਲ ਤੋਂ ਪਤਾ ਚੱਲ ਜਾਂਦਾ ਹੈ ਇਹ ਬੰਦਾ ਕੀ ਹੈ। ਹੁਣ ਦੂਸਰੀ ਅਰਜ਼ ਕਰਾਂ, ਸਵਾਲ ਇੱਕ ਬੋਝ ਹੈ, ਭਾਰ ਹੈ। ਜਿੰਨੇ ਸਿਰ ਤੱਕ ਜਵਾਬ ਨਾ ਮਿਲੇ, ਸਵਾਲ ਦਾ ਬੋਝ ਚੁੱਕਣਾ ਪੈਂਦਾ। ਇਸ ਵਾਸਤੇ ਭਾਰਤ ਦੇ ਚ ਦੁਖੀ ਬੰਦੇ ਨੂੰ ਸਵਾਲੀ ਕਹਿੰਦੇ ਨੇ, ਤੇ ਕੋਈ ਸਵਾਲੀ ਜਾਪਦਾ, ਸਵਾਲੀ ਹੈ। ਸਵਾਲ ਦੁੱਖ ਤੋਂ ਹੀ ਪੈਦਾ ਹੁੰਦੇ ਨੇ, ਇਹ ਵੀ ਮੈਂ ਅਰਜ਼ ਕਰਦਾ। ਸਵਾਲ ਸੁੱਖ ਤੋਂ ਨਹੀਂ ਪੈਦਾ ਹੁੰਦੇ। ਚਲੋ ਇੱਕ ਦੋ ਉਦਾਹਰਣ ਮੈਂ ਦੇ ਦਿਆਂ। ਕੰਮ ਕਾਰ ਦੇ ਚ ਘਾਟਾ ਪੈ ਗਿਆ, ਦੀਵਾਲੀਆ ਹੋ ਗਿਆ। ਹੁਣ ਆਪਣੇ ਮਿੱਤਰਾਂ ਨੂੰ, ਸੰਬੰਧੀਆਂ ਨੂੰ ਕਹਿੰਦਾ, ਪਤਾ ਨਹੀਂ ਕਿਉਂ ਘਾਟਾ ਪੈ ਗਿਆ, ਬੜੀ ਮਿਹਨਤ ਕਰਦੇ ਸੀ, ਬੜਾ ਪੁਰਸ਼ਾਰਤ ਕਰਦੇ ਸੀ, ਲੇਕਿਨ ਖੇਡ ਨਹੀਂ ਬਣੀ, ਪਤਾ ਨਹੀਂ ਕਿਉਂ ਘਾਟਾ ਪੈ ਗਿਆ। ਹੁਣ ਕਿਉਂ ਘਾਟਾ ਪੈ ਗਿਆ ਇੱਕ ਸਵਾਲ ਹੈ, ਹਰ ਇੱਕ ਤੇ ਕਰਦਾ। ਪਰ ਜਦ ਨਫਾ ਚੱਲ ਰਿਹਾ ਸੀ, ਕੰਮ ਧੰਦਾ ਬਹੁਤ ਸੋਹਣਾ ਚੱਲ ਰਿਹਾ ਸੀ, ਔਰ ਧੜਾ ਧੜ ਨਫਾ ਚੱਲ ਰਿਹਾ ਸੀ, ਇਹਦੇ ਅੰਦਰੋਂ ਕਦੀ ਸਵਾਲ ਨਹੀਂ ਪੈਦਾ ਹੋਇਆ, ਪਤਾ ਨਹੀਂ ਕਿਉਂ ਨਫਾ ਹੋ ਰਿਹਾ, ਮੈਨੂੰ ਦੱਸੋ, ਪਤਾ ਨਹੀਂ ਕਿਉਂ ਨਫਾ ਹੋ ਰਿਹਾ। ਨਫਾ ਸੁੱਖ ਸੀ, ਸੁੱਖ ਚੋਂ ਸਵਾਲ ਨਹੀਂ ਪੈਦਾ ਹੁੰਦੇ। ਬਿਮਾਰ ਹੋ ਗਿਆ, ਕੋਈ ਅਸਾਧ ਰੋਗ ਪਕੜ ਗਿਆ, ਤੇ ਹੁਣ ਬਿਮਾਰ ਪੁਰਸੇ ਵਾਸਤੇ ਕੋਈ ਜਾਂਦਾ ਤੇ ਕਹਿੰਦਾ ਪਤਾ ਨਹੀਂ ਕਿਉਂ ਬਿਮਾਰ ਪੈ ਗਿਆ। ਖਾਂਦਾ ਪੀਂਦਾ ਵੀ ਮੈਂ ਸੰਜਮ ਨਾਲ ਸੀ, ਰਹਿੰਦਾ ਵੀ ਮੈਂ ਸੰਜਮ ਨਾਲ ਸੀ, ਪਤਾ ਨਹੀਂ ਮੈਂ ਕਿਉਂ ਬਿਮਾਰ ਹੋ ਗਿਆ। ਹੁਣ ਕਿਉਂ ਬਿਮਾਰ ਹੋ ਗਿਆ ਇੱਕ ਸਵਾਲ ਹੈ, ਬਿਮਾਰੀ ਤੋਂ ਪੈਦਾ ਹੋ ਰਿਹਾ, ਬਿਮਾਰੀ ਦੁੱਖ ਹੈ। ਪਰ ਜਦੋਂ ਤੰਦਰੁਸਤ ਸੀ ਨੇ ਭੁੱਲ ਕੇ ਵੀ ਕਦੇ ਨਹੀਂ ਆਖਿਆ ਪਤਾ ਨਹੀਂ ਮੈਂ ਕਿਉਂ ਤੰਦਰੁਸਤ ਹਾਂ, ਤੰਦਰੁਸਤੀ ਤੋਂ ਸਵਾਲ ਨਿਕਲਦਾ, ਖੁਸ਼ੀਆਂ ਤੋਂ ਸਵਾਲ ਨਹੀਂ ਨਿਕਲਦਾ, ਦੁੱਖਾਂ ਤੋਂ ਨਿਕਲਦਾ। ਇਸ ਵਾਸਤੇ ਹਿੰਦੁਸਤਾਨ ਵਿਚ ਦੁਖੀ ਬੰਦੇ ਨੂੰ ਕਹਿੰਦੇ ਨੇ ਸਵਾਲੀ, ਇਹਦੇ ਕੋਈ ਸਵਾਲ ਹੀ ਹੈ। ਸਵਾਲ ਦੁੱਖ ਤੋਂ ਹੀ ਪੈਦਾ ਹੋਣਗੇ। ਵਲਵਨ 40 ਤੋਂ ਉੱਪਰ ਹੋ ਗਿਆ ਮੈਨੂੰ ਸਮਾਂ, 45 ਸਾਲ ਹੋ ਗਏ ਨੇ ਕਥਾ ਕਰਦੇ ਹੋਇਆ, ਸਾਰੀ ਦੁਨੀਆ ਦਾ ਭਰਮਣ ਕਰਦਿਆਂ ਮੈਨੂੰ ਸਵਾਲੀ ਮਿਲੇ ਨੇ, ਸਵਾਲੀ ਦੁਖੀ ਮਿਲੇ ਨੇ, ਅੱਜ ਤੱਕ ਦੁਖੀ ਮਿਲੇ ਨੇ। ਤੇ ਕੋਈ ਆਨੰਦ ਸਰੂਪ ਸਨ ਦੋ ਚਾਰ ਆਤਮਾਵਾਂ, ਉਨ੍ਹਾਂ ਨੇ ਤੇ ਕਤਈ ਕੋਈ ਸਵਾਲ ਨਹੀਂ ਕੀਤਾ, ਬਲਕਿ ਉਨ੍ਹਾਂ ਦੇ ਅੱਗੋਂ ਮੈਂ ਸਵਾਲ ਕੀਤਾ ਹੋਵੇਗਾ। ਸਵਾਲ ਦੁੱਖ ਤੋਂ ਪੈਦਾ ਹੁੰਦੇ ਨੇ। ਇਸ ਵਾਸਤੇ ਦੁਖੀ ਮਨੁੱਖ ਨੂੰ ਸਵਾਲੀ ਕਹਿੰਦੇ ਨੇ ਕਿ ਸਵਾਲ ਤੋਂ ਪਤਾ ਚੱਲ ਜਾਏਗਾ ਇਹਦਾ ਦੁੱਖ ਸਮਾਜਿਕ ਹੈ, ਆਰਥਿਕ ਹੈ, ਸਰੀਰਕ ਹੈ ਜਾਂ ਧਾਰਮਿਕ ਹੈ। ਧਾਰਮਿਕ ਦੁੱਖ ਕੀ ਹੋਵੇਗਾ? ਪ੍ਰਭੂ ਦਾ ਮਿਲਣਾ ਨਹੀਂ ਹੈ, ਉਹਦੀ ਤੜਪਣਾ ਪਰਮਾਤਮਾ ਲਈ ਹੋਵੇਗੀ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹੇ ਚੱਲੇ ਜੀਓ, ਉਹਦਾ ਰੋਣਾ ਪਰਮਾਤਮਾ ਲਈ ਹੋਵੇਗਾ, ਉਹਦਾ ਦੁੱਖ ਸੰਤਾਪ ਪਰਮਾਤਮਾ ਲਈ ਹੋਵੇਗਾ, ਉਹਦੇ ਸਵਾਲ ਧਾਰਮਿਕ ਹੋਣਗੇ। ਲੋਕਾਂ ਦੇ ਸਵਾਲਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਇਹ ਸਵਾਲ ਸਰੀਰਕ ਹੈ, ਮਾਨਸਿਕ ਹੈ, ਸਮਾਜਿਕ ਹੈ, ਆਰਥਿਕ ਹੈ, ਇਹ ਸਵਾਲ ਧਾਰਮਿਕ ਨਹੀਂ ਹੈ। ਬਦਕਿਸਮਤੀ ਹੈ, ਲੋਕੀ ਸੰਸਾਰਕ ਸਵਾਲ ਵੀ ਗੁਰਦੁਆਰੇ ਹੀ ਲੈ ਕੇ ਆਉਂਦੇ ਨੇ। ਧਾਰਮਿਕ ਮਨੁੱਖ ਕਿਸ ਦਿਨ ਆਉਂਦਾ? ਜਿਸ ਦਿਨ ਇਸ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੁੰਦਾ, ਮੇਰਾ ਮਨ ਕਿਉਂ ਨਹੀਂ ਟਿਕਦਾ, ਪਾਠ ਕਰਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਇਹ ਮਨ ਜੁੜਦਾ ਕਿਉਂ ਨਹੀਂ? ਅਗਰ ਐਸੀ ਪੀੜਾ ਹੋਣ ਲੱਗ ਪਵੇ, ਇਹ ਧਾਰਮਿਕ ਪੀੜਾ ਹੈ, ਇਹ ਧਾਰਮਿਕ ਸਵਾਲ ਹੈ। ਪਰ ਇਹ ਪੀੜਾ ਕਿਤੇ ਕਰੋੜਾਂ ਵਿੱਚ ਇੱਕ ਅੱਧ ਨੂੰ ਆਉਂਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਬਥੇਰਿਆਂ ਨੂੰ ਨਹੀਂ ਆਉਂਦੀ। ਹਰ ਇੱਕ ਦੀ ਸਮੱਸਿਆ ਤੇ ਹੈ, ਸਮਾਜਿਕ, ਆਰਥਿਕ, ਸਰੀਰਕ, ਮਾਨਸਿਕ, ਧਾਰਮਿਕ ਨਹੀਂ ਹੈ, ਧਰਮ ਦੀ ਸਮੱਸਿਆ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਸਾਰੇ ਦੇ ਸਾਰੇ ਸਵਾਲ ਧਾਰਮਿਕ ਲਿਖੇ ਨੇ। ਉਹ ਸਵਾਲ ਕਿਸੇ ਦੇ ਅੰਦਰ ਪੈਦਾ ਹੋ ਜਾਣ, ਉਹ ਮਨੁੱਖ ਧਾਰਮਿਕ ਹੈ। ਫਿਰ ਮਹਾਰਾਜ ਕਹਿੰਦੇ, ਜਦ ਸਵਾਲ ਧਾਰਮਿਕ ਅੰਦਰੋਂ ਪੈਦਾ ਹੁੰਦਾ ਹੈ, ਤਾਂ ਜਵਾਬ ਵੀ ਧਰਮ ਦਾ ਅੰਦਰੋਂ ਹੀ ਮਿਲਦਾ, ਬਾਹਰੋਂ ਨਹੀਂ ਮਿਲਦਾ। ਅੱਜ ਤੱਕ ਨਹੀਂ ਮਿਲਿਆ, ਅੱਜ ਤੱਕ ਨਹੀਂ ਮਿਲਿਆ। ਕਿਤਨੇ ਵੀ ਤੁਹਾਨੂੰ ਸਮਝਾਉਣ ਪਏ, ਮਨ ਕਿਉਂ ਨਹੀਂ ਜੁੜਦਾ, ਕੁਛ ਨਹੀਂ। ਜਪਦਿਆਂ ਜਪਦਿਆਂ ਖੁਦ ਅਨੁਭਵ ਹੋਵੇਗਾ, ਖੁਦ ਪਤਾ ਚੱਲੇਗਾ ਕਿਉਂ ਨਹੀਂ ਜੁੜਦਾ, ਪਤਾ ਚੱਲੇਗਾ। ਵਿਚਾਰਾਂ ਦੇ ਉੱਤੇ ਅਜੇ ਸੰਸਾਰ ਹੈ, ਸੋਚਣੀ ਦੇ ਉੱਤੇ ਅਜੇ ਦੁਨੀਆ ਹੈ, ਯਾਦਾਂ ਦੇ ਉੱਤੇ ਅਜੇ ਪਰਮਾਤਮਾ ਹੈ ਕੋਈ ਨਹੀਂ, ਨਹੀਂ ਮਿਲਦਾ। ਤੇ ਇਸੇ ਕਰਕੇ ਅਜੇ ਉਹ ਯਾਦਾਂ ਤੋਂ ਦੂਰ ਹੈ। ਕਹਿੰਦੇ ਦੋ ਜਗ੍ਹਾ ਪਰਮਾਤਮਾ ਵੀ ਨਹੀਂ ਹੈ, ਬਾਕੀ ਸਭ ਜਗ੍ਹਾ ਹੈ, ਦੋ ਜਗ੍ਹਾ ਤੇ ਨਹੀਂ ਹੈ। ਕਿਹੜੀ ਦੋ ਜਗ੍ਹਾ ਤੇ ਨਹੀਂ ਹੈ? ਮਨੁੱਖ ਦੀ ਸਮਝ ਵਿਚ ਨਹੀਂ ਹੈ, ਮਨੁੱਖ ਦੇ ਚੇਤੇ ਵਿਚ ਨਹੀਂ ਹੈ, ਬਾਕੀ ਸਭ ਜਗ੍ਹਾ ਹੈ। ਰੋਮ ਰੋਮ ਦੇ ਚ ਹੈ, ਜ਼ਰੇ ਜ਼ਰੇ ਦੇ ਚ ਹੈ, ਸਮਝ ਦੇ ਚ ਨਹੀਂ ਹੈ। ਰੋਮ ਰੋਮ ਦੇ ਚ ਹੈ, ਜ਼ਰੇ ਜ਼ਰੇ ਦੇ ਚ ਹੈ, ਚੇਤੇ ਦੇ ਚ ਨਹੀਂ ਹੈ, ਸਿਮਰਤੀ ਦੇ ਚ ਨਹੀਂ ਹੈ, ਵਿਚਾਰਾਂ ਦੇ ਚ ਨਹੀਂ ਹੈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਵਾਲ, ਕੋ ਸੂਰਾ ਸੁੰਦਰ ਕਵਨ ਕਹਾਂ ਜੋਗ ਕੋ ਸਾਰ, ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ। ਸਵਾਲ ਤੇ ਇਹ ਸੌ ਦੇ ਕਰੀਬ ਨੇ, ਸੌ ਦੇ ਸੌ ਮੈਨੂੰ ਯਾਦ ਨੇ, ਥੋੜੇ ਜਿਹਾ ਯਾਦ ਨੇ, ਤੁਹਾਡੇ ਸਾਹਮਣੇ ਰੱਖ। ਕੋ ਸੂਰਾ ਸੁੰਦਰ ਕਵਨ ਕਹਾਂ ਜੋਗ ਕੋ ਸਾਰ। ਸੂਰਬੀਰ ਕੌਣ ਹੈ, ਬਹਾਦਰ ਕੌਣ ਹੈ, ਕਿਸ ਨੂੰ ਆਖੋਗੇ ਸੂਰਬੀਰ ਹੈ? ਜਣੇ ਖਣੇ ਨਾਲ ਲੜਦਾ ਫਿਰਦਾ, ਹੰਕਾਰ ਨਾਲ ਫੂਕਿਆ ਹੋਇਆ, ਫਜ਼ੂਲ ਦੇ ਕੌੜੇ ਬੋਲ ਪਿਆ ਬੋਲਦਾ, ਫਿੱਕੇ ਬੋਲ ਪਿਆ ਬੋਲਦਾ, ਇਹਨੂੰ ਸੂਰਬੀਰ ਆਖੋਗੇ? ਮੂਰਖ ਹੈ, ਸੂਰਬੀਰ ਨਹੀਂ ਹੈ, ਮੂਲ ਹੈ। ਕੋ ਸੂਰਾ ਸੁੰਦਰ ਕਵਨ, ਖੂਬਸੂਰਤ ਕੌਣ ਹੈ, ਸੁੰਦਰ ਕਿਸ ਨੂੰ ਆਖੋਗੇ? ਕਹਾਂ ਜੋਗ ਕੋ ਸਾਰ, ਯੋਗ ਸਾਧਨਾ ਦਾ ਫਲ ਕੀ ਹੈ? ਤੁਸੀਂ ਇੱਥੇ ਗੁਰਦੁਆਰੇ ਆਇਓ, ਅਗਰ ਕੋਈ ਪੁੱਛੇ ਇਸ ਦਾ ਫਲ, ਤੁਸੀਂ ਪਾਠ ਕਰੋ ਤੇ ਕੋਈ ਆਖੇ ਇਸ ਦਾ ਫਲ, ਕਿਉਂ ਕਰ ਰਹੇ ਹੋ, ਕਿਉਂ ਜਾ ਰਹੇ ਹੋ ਗੁਰਦੁਆਰੇ? ਜੇ ਤੁਸੀਂ ਆਖੋ ਕੀਰਤਨ ਸੁਣਨ ਜਾ ਰਹੇ ਹਾਂ, ਕਥਾ ਸੁਣਨ ਜਾ ਰਹੇ ਹਾਂ, ਅਗਲਾ ਸਵਾਲ ਕਰ ਦੇਵੇ, ਕੀਰਤਨ ਸੁਣਨ ਨਾਲ ਕੀ ਹੋ ਜਾਂਦਾ ਹੈ? ਕੀਰਤਨ ਸੁਣਦੇ ਤੇ ਕੀ ਮਿਲ ਜਾਂਦਾ? ਨਾ ਸੁਣੋਗੇ ਤੇ ਕੀ ਘਟ ਜਾਏਗਾ? ਗੁਰਦੁਆਰੇ ਜਾਣ ਨਾਲ ਕੀ ਮਿਲਦਾ? ਨਹੀਂ ਜਾਓਗੇ ਤੇ ਕੀ ਘਟ ਜਾਏਗਾ, ਕੀ ਖੁਸ ਜਾਏਗਾ? ਪਾਠ ਕਰਨ ਨਾਲ ਕੀ ਮਿਲਦਾ? ਨਾ ਕਰੋ ਤੇ ਕੀ ਖੋ ਜਾਏਗਾ? ਅਗਰ ਐਸਾ ਕੋਈ ਪ੍ਰਸ਼ਨ ਕਰ ਦੇਵੇ, ਫਿਰ ਕੀ ਜਵਾਬ ਦਿਓਗੇ? ਕਹਾਂ ਜੋਗ ਕੋ ਸਾਰ। ਮਹਾਰਾਜ ਕਹਿੰਦੇ ਨੇ, ਸਤਸੰਗ ਦਾ ਫਲ ਕੀ ਹੈ, ਯੋਗ ਸਾਧਨਾ ਦਾ ਫਲ ਕੀ ਹੈ, ਜਪ ਤਪ ਦਾ ਫਲ ਕੀ ਹੈ? कोई सेवा कर रहा है, दान कर रहा है, पुण्य कर रहा है, जप कर रहा है, दप करे दा फल की है। आखिर कर्म करना बीज बोना है, कर्म बीज है। कि जी कर्म करना बीज बोना है शरीर दी धरती दी ते दा फल, फिर फल की है। कहां जोग को सार, को दाता ज्ञानी कवन कहो विचार अविचार। दाता किसनु कहंदे ने, ज्ञानी कौन है, विचार किसनु कहंदे ने, अविचार किसनु कहंदे ने। इस तरह ये सवालां दी लड़ी है, गालबन सौ दे करीब सवाल ने। और गुरु गोबिंद सिंह जी दे लिखत ने, श्री मुखवाक पातशाही दसवें अकाल उस्तत। जवाब कोई नहीं, खास करके अजोके विद्वान जो सिर्फ अक्षरां दे ज्ञानी ने, बहुत अच्छे ज्ञानी ने अक्षरां दे, वो कहंदे ने जवाब भी सन रुड़ गए सरसा नदी दे, वो पन्ने रुड़ गए। इस वास्ते वो दसम ग्रंथ नूं मुकम्मल नहीं मनदे। लेकिन दूसरा तबका निर्मले साधुआं दा, उदासी साधुआं दा, संप्रदायी साधुआं दा, जो प्राचीन विद्वान ने और सिखी दे थम गिने गए, वो कहंदे नहीं सवाल ही ने, जवाब सतगुरु ने नहीं लिखे। क्यों? सवाल तो ही पता चलता है ए मनुख की है। सवाल दस देंगे दी समस्या धार्मिक नहीं है, समाजिक है। गुफ्तगू सवाल ही दस देगी यदि समस्या शरीर है, बीमार है, रोग बारे कुछ पूछना चाहता है, रोग दी निवृत्ति बारे। आर्थिक है इसका मसला, धार्मिक नहीं है। लोकी आर्थिक समाजिक शरीरक मसले लेके सत्संग दे चाहते ने, कदी कदाई कोई गुरु को लाउंदा है धार्मिक मसला लेके, धार्मिक समस्या लेके। धार्मिक सवाल ने साहब कहने जिन्हों के अंदर पैदा होवन, उस मनुख के अंदर धार्मिक सवाल पैदा होने लग पे ने, चल पे है। जे सवाल अंदरों पैदा होने, इन्हों का जवाब बाहरों नहीं मिलेगा, अंदरों ही मिलेगा। पंडित गणेशा सिंह निर्मले महात्मा, उन्होंने दसम ग्रंथ दियां कुछ बाणियां का टीका किया। जाप साहब, अकाल उस्तत, ज्ञान प्रबोध, रामा अवतार, कृष्णा अवतार, शायद थानू पता होवे 24 अवतारां दी कथा दसम ग्रंथ दे च लिखी हुई है। क्यों लिखी? साहिब कहिंदे दसम कथा भागवत की पाखा करी बनाए, अवर बासना नाए प्रब धर्म जुद के जाए। गुरु गोविंद सिंह जी महाराज कहिंदे मैं भाषा कीता है, टीका कीता है, ताकि हर मनुख भारत दा पुराना धार्मिक इतिहास साहित्य पढ़ लवे, क्योंकि सारे ग्रंथ संस्कृत दे सन। ते ब्राह्मण संस्कृत ब्राह्मण तो इलावा किसी नूं पढ़ाना नहीं चाहते सन। सतगुर कहण लगे कोई नहीं, मैं इहदा अनुवाद कर देना, टीका कर देना। दसम कथा भागवत की पाखा करी बनाए, विद्वान हैरान हो जांदे ने। कुल टोटल उम्र 42 साल दी, इतने युद्ध, पंथ दी साजना, इतने कम ते इतने वड्डे धर्म ग्रंथ दी रचना, हैरानगी है। भाई मनी सिंह ने तो एक सवाल भी कर दिता सी, दमदमा सा, शायद आपनूं पता होवे। धन गुरु ग्रंथ साहिब जी महाराज दे उचारण करता ते गुरु अर्जन देव जी महाराज सन, लेखक भाई गुरदास जी सन। गुरु अर्जन देव जी उचारण करते रहे, भाई गुरदास लिखते रहे। राम सरदेच पोथियां नूं संग्रह करके सारी संपादना गुरु अर्जन देव जी महाराज ने कीती, पर इस तरह कीती, आप बोलदे गए, भाई गुरदास लिखदे गए। इस तरह धन गुरु ग्रंथ साहिब जी महाराज दी बीड़ तैयार होई। इनू करतारपुर वाली बीड़ कहंदे ने, क्योंकि ए बीड़ अजकल करतारपुर दे च तीर मलियां कोल है। जिथे जिथे तुसी धन गुरु तेग बहादुर साहिब जी महाराज दी बाणी देखदे हो, इथे इथे ਪੰਨੇ ਖਾਲੀ ਨੇ ਉਹਦੇ ਚ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਨਾਵੇਂ ਸਰੂਪ ਨੇ ਵੀ ਕੁਛ ਦਰਜ ਕਰਨਾ, ਉਹਨਾਂ ਨੇ ਵੀ ਕੁਛ ਉਚਾਰਨ ਕਰਨਾ। ਤੁਹਾਡੇ ਵਿੱਚੋਂ ਕਿਸੇ ਨੇ ਕਰਤਾਰਪੁਰ ਸਾਹਿਬ ਦਰਸ਼ਨ ਕੀਤੇ ਹੋਣ, ਇਹ ਪੰਨੇ ਖਾਲੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ, ਲੇਖਕ ਭਾਈ ਸਾਹਿਬ ਭਾਈ ਗੁਰਦਾਸ ਜੀ, ਦਸਮ ਗ੍ਰੰਥ ਦੇ ਉਚਾਰਨ ਕਰਤਾ ਗੁਰੂ ਗੋਬਿੰਦ ਸਿੰਘ ਜੀ, ਲੇਖਕ ਭਾਈ ਮਨੀ ਸਿੰਘ। ਇਹ ਕਰਤਾਰਪੁਰ ਵਾਲੀ ਬੀੜ ਧੀਰਮਲ ਕੋਲ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕਰ ਲਈ ਵੀ ਇਹਦੇ ਉਤਾਰੇ ਕਰਨੇ ਨੇ, ਸਿੱਖੀ ਦਾ ਬਹੁਤ ਫੈਲਾਓ ਹੋ ਗਿਆ, ਕੁਛ ਸਰੂਪ ਬੰਗਾਲ ਭੇਜਣੇ ਨੇ, ਬਿਹਾਰ ਭੇਜਣੇ ਨੇ, ਦਕਸ਼ਨ ਦੇ ਚ ਭੇਜਣੇ ਨੇ, ਲਿਹਾਜ਼ਾ ਇਹ ਬੀੜ ਸਾਡੇ ਹਵਾਲੇ ਕਰੋ ਤੇ ਅਸੀਂ ਇਸਦੇ ਉਤਾਰੇ ਕਰੀਏ। ਤੂੰ ਧੀਰਮਲ ਚੁੰਕਿ ਖੁਦ ਗੱਡੀ ਲਾ ਕੇ ਬੈਠਦਾ ਸੀ, ਉਹਨੇ ਆਖਿਆ ਜੇ ਦਸਵੇਂ ਗੁਰੂ ਨਾਨਕ ਹੋ ਤੁਸੀਂ, ਵਾਕਈ ਦਸਵੇਂ ਅਵਤਾਰ ਹੋ, ਦਸਵੇਂ ਗੁਰੂ ਨਾਨਕ ਹੋ ਤੇ ਖੁਦ ਉਚਾਰਨ ਕਰ ਲਓ, ਤੇ ਜੇ ਦਸਵੇਂ ਗੁਰੂ ਨਾਨਕ ਨਹੀਂ ਤੁਸੀਂ ਸੂਰਬੀਰ ਹੋ ਤੇ ਮੇਰੇ ਨਾਲ ਜੰਗ ਕਰਕੇ ਲੈ ਲਓ, ਉਂਜ ਮੈਂ ਨਹੀਂ ਦੇਣੀ, ਕਿਸੇ ਕੀਮਤ ਤੇ ਨਹੀਂ ਦੇਣੀ, ਯੁੱਧ ਕਰਕੇ ਲੈ ਲਓ ਜਾਂ ਤੁਸੀਂ ਅਵਤਾਰ ਹੋ ਤੇ ਖੁਦ ਉਚਾਰਨ ਕਰੋ। ਯੁੱਧ ਕਰਨਾ ਧੀਰਮਲ ਨਾਲ ਸਤਿਗੁਰ ਨੇ ਮੁਨਾਸਿਬ ਨਹੀਂ ਸਮਝਿਆ। ਮਨੀ ਸਿੰਘ ਨੂੰ ਕਿਹਾ ਕਾਗਜ਼ਾਂ ਦਾ ਬਹੁਤ ਵੱਡਾ ਥੱਬਾ ਅੱਗੋਂ ਰੱਖ ਕੇ ਲੰਬਾ ਚੌੜਾ ਇਤਿਹਾਸ ਮੈਂ ਮੁਖਤਸਰ ਉਚਾਰਨ ਕਰ ਰਿਹਾ। ਭਾਈ ਮਨੀ ਸਿੰਘ ਨੂੰ ਕਿਹਾ ਲਿਖੋ, ਇਹ 3 ਮਹੀਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ, ਭਾਈ ਮਨੀ ਸਿੰਘ ਲਿਖਦੇ ਰਹੇ। ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਹਿਬ ਦੀ ਬੀੜ ਜੋ ਪ੍ਰਕਾਸ਼ਮਾਨ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ। ਜਿੱਥੇ ਜਿੱਥੇ ਪੰਨੇ ਖਾਲੀ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ, ਉੱਥੇ ਮੇਰੇ ਪਾਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ। ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇੱਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ, ਮਹਾਰਾਜ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ? ਸਤਿਗੁਰ ਕਹਿਣ ਲੱਗੇ, ਕਿਉਂ? ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ। ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਕ੍ਰਿਸ਼ਨਾ ਅਵਤਾਰ ਹੈ, ਰਾਮਾ ਅਵਤਾਰ ਹੈ, ਚੰਡੀ ਚਰਿੱਤਰ ਹੈ, ਭਗਵਤੀ ਦੀ ਵਾਰ ਹੈ, ਬਥੇਰਾ ਕੁਛ ਹੈ। ਕਿਆ ਤੁਹਾਡੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ? ਕਿਆ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ? ਸਤਿਗੁਰ ਕਹਿਣ ਲੱਗੇ, ਮਨੀ ਸਿੰਘ ਗੱਲ ਇਹ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਨਿਰੋਲ ਬ੍ਰਹਮ ਦੀ ਵਿਚਾਰ ਹੈ, ਖਸਮ ਦੀ ਬਾਣੀ ਹੈ, ਪਰਮਾਤਮਾ ਦੇ ਬੋਲ ਨੇ। ਪਰਮਾਤਮਾ ਦੇ ਮੋਲ ਬੋਲ ਕੌਣ ਸੁਣਦਾ ਹੈ? ਜਿਸਦਾ ਮਨ ਚੁੱਪ ਕਰ ਜਾਂਦਾ ਉਹ ਅਨਾਹਦ ਨਾਦ ਨੂੰ ਸੁਣਦਾ। ਉਹਨਾਂ ਬੋਲਾਂ ਨੂੰ ਜੋ ਸੁਣ ਕੇ ਆਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ। ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ। ਹਰ ਪੈਗੰਬਰ ਕੋਲ ਇਲਾਹੀ ਅਲਹਾਮ ਹੁੰਦਾ ਹੈ, ਉਹਦੇ ਕੋਲ ਖਸਮ ਦੀ ਬਾਣੀ ਹੁੰਦੀ ਹੈ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲੋ। ਗੁਰੂ ਨਾਨਕ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਮੈਂ ਤੇ ਬੋਲ ਨਾ ਜਾਣਦਾ ਹੀ ਨਹੀਂ, ਇਸ ਤਰ੍ਹਾਂ ਦੇ ਬੋਲ ਮੇਰੇ ਨਹੀਂ ਨੇ, ਮੈਂ ਤੇ ਚੁੱਪ ਕਰ ਗਿਆ। ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀ। ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲੀ ਸੀ, ਉਹ ਦਿਨ ਕੰਬਣੀ ਛਿੜੀ ਹੋਈ ਸੀ, ਲੰਬਾ ਚੌੜਾ ਇਤਿਹਾਸ ਕਿਸੇ ਵਕਤ ਫਿਰ। ਖਦੀਜਾ ਉਹਨਾਂ ਦੀ ਪਤਨੀ ਕਹਿਣ ਲੱਗੀ, ਇਹ ਬੋਲ ਤੁਹਾਡੇ ਨਹੀਂ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ। ਖਦੀਜਾ ਉਹਨਾਂ ਦੀ ਪਤਨੀ, ਇਹ ਬੋਲ ਤੁਹਾਡੇ ਨਹੀਂ ਨੇ, ਇਸ ਤਰ੍ਹਾਂ ਦੇ ਬੋਲ। ਤੇ ਮੁਹੰਮਦ ਸਾਹਿਬ ਕਹਿਣ ਲੱਗੇ, ਖਦੀਜਾ ਤੂੰ ਠੀਕ ਸਮਝੀ, ਇਹ ਬੋਲ ਮੇਰੇ ਨਹੀਂ, ਮੈਂ ਤੇ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਪਤਾ ਨਹੀਂ ਕੀ ਖੁਦਾ ਬੋਲਦਾ। जो तू महसूस कर रही है मैं भी वही महसूस कर रहा हूं, ये बोल मेरे नहीं ने। इस वास्ते सारा अहले इस्लाम कहता है कुरान नाजल हुई है, उच्चारण नहीं हुई। इसी तरह बौद्ध भिक्षु कहते ने महात्मा बुद्ध तो बोल झरे ने, जिमें झरने चो पानी झरदा है, ये बोल झरे ने, उन्होंने बोले नहीं ने। इसी तरह गुरु नानक देव जी महाराज कहते ने खसम दे बोल ने आए ने मेरे नहीं ने। जैसे में आवे खसम की बाणी फैसला करी ज्ञान वे ला लो। मन चुप कर जाता है जिन्हों का अनाहद नाद नू सुन रहे ने, रस माण दे ने, उन्हां नू कहिंदे ने संत भगत। पर सुने हुए बोलां नू जो बाहर प्रगट कर सकते ने, कह सकते ने, उन्हां नू अवतार कहिंदे ने। हर एक कोले समर्था नहीं आउंदी, वो अवतार कोटि दे च गिणे जांदे ने, वो फिर पैगंबर श्रेणी दे जो है आ जांदे ने। धन गुरु गोबिंद सिंह जी महाराज कहण लगे मनी सिंह, धन गुरु ग्रंथ साहब जी महाराज की बाणी खसम की बाणी है, परमात्मा दे बोल ने, ये परमात्मा का स्वरूप है। विचे ही मनी सिंह बोल पे, थोड़े बोल परमात्मा का स्वरूप नहीं ने, थोड़े बोल खसम की बाणी नहीं ने। गुरु गोबिंद सिंह जी महाराज ने साफ कह दिता मेरे बोलां विच इतिहास है और मेरी अपनी कथा है। अब मैं अपनी कथा बखानो तब साधत जै विद मोहे आनो। मैं अपनी कथा परमात्मा की कथा विच नहीं लिखनी। 24 अवतारां का इतिहास मैं लिखा है, ये इतिहास मैं गुरु ग्रंथ साहब विच नहीं लिखना, क्योंकि गुरु ग्रंथ साहब विच इतिहास नहीं है। तुसी गुरु नानक का इतिहास भी नहीं लभ सकते। गुरु नानक देव जी महाराज कदों प्रगट होए, किथे प्रगट होए, उन्होंने मां बाप कौन सन, संतान कितनी सी, पत्नी का नाम की सी, गुरु ग्रंथ साहब विच नहीं है। इतिहास गुरु अर्जन देव जी का भी नहीं है। कल तुसी पुरब मनाने गुरु ग्रंथ साहब विच ते गुरु अर्जन देव जी का कोई इतिहास नहीं है। उन्होंने माता पिता कौन सन, संतान कितनी सी, करदे की रहे, आयो कितनी सी, घटना की घटी, ऐसा तो कुछ भी नहीं है। गुरु ग्रंथ साहब विच की है, इस पर पंच में साचे नाम की वडाई, मत को धरो गुमाना, केवल नाम दी मैं, नाम दी मैं। मनी सिंह साड़ी बाणी च इतिहास है, और जो असी लिखे है ये साड़ी अपनी कथा है। मैं अपनी कथा ब्रह्म की कथा च किस तरह लिख दिया, मैं अपनी कथा नू खसम की कथा दे किस तरह लिख दिया। हुण मनी सिंह ने दूसरा सवाल किया, जिमें मरदाने के सवालों तो जन्म साखी का जन्म होया, इस तरह भाई मनी सिंह के सवालों तो सानू बहुत कुछ मिलता है। भाई मनी सिंह ने सवाल किया तुसी अपनी कथा आप क्यों लिख रहे हो। श्री कृष्ण की कथा सूरदास ने लिखी, कवि नरोत्तम ने लिखी, बहुत सारे विद्वानों ने लिखी, वेद व्यास ने लिखी। राम की कथा वाल्मीकि ने लिखी, तुलसी ने लिखी, अनेक होर विद्वानों ने लिखी। महाराज थोड़ी भी कोई कथा लिख देगा, ये चिंता तुसी आप क्यों की थी? अपनी कथा आप क्यों लिखी? पता है हुण धन गुरु गोबिंद सिंह जी महाराज की कहिंदे ने, मनी सिंह सूरदास नरोत्तम कैसो जद भावना दे वेग दे च आए ने, अवतारी पुरुष श्री कृष्ण नूं भगवान कह बैठे ने, परमात्मा कह बैठे ने, और इस तरह तुलसी भी जद भावना दे वेग दे च आया है उन्हें राम नूं भगवान कह दिता है, रब कह दिता है। रब दा अवतार नहीं, रब दे भेजे हुए दूत नहीं, सीधा रब ही कह दिता है। मैनू डर लगदा है कोई सिख श्रद्धा दे च आके मैनू परमात्मा कह दे तो ये सारी गुरु नानक ते मेरी कीती किताई ते पानी फिर जाएगा। इस वास्ते मैं ये शब्द लिखना लाजमी समझदा, जो हमको परमेश्वर उचरहे ते सब नरक कुंड में भरे। तो फिर तुसी कौन मोको दास तवन का जानो, या मैं भेद न रंच पछानो, मैं हूं परम पुरख को दासा, देखन आयो जगत तमाशा। मैं तो उस परमात्मा दा निमाना सेवक हां, ओदा संदेशा जगत नु देण वास्ते आया। जो निज प्रभु मो सो कहा, सो कहो जगमा। जो कुछ प्रभु नु कह मैनू संदेश वाहक दी तरह मैं जगत नु सुनाना है। बड़ा सोना बोल ए मोहम्मद साहब नाल जोड़िया गया पैगंबर। पैगंबर दा मतलब की होंदा? घर घर पैगाम देना। खुदा ने जो आख्या घर घर सुनाना पैगंबर। इहदे च कोई बहुत वड्डी मान तान वाली गल नहीं है। जिवें कि पोस्टमैन घर घर चिट्ठी पहुंचावे, जैसे कोई संदेश वाहक घर घर दे संदेशा देवे। पैगंबर जो निज प्रभु मो सो कहा, सो कहो जगमा। महाराज कहते मैं तो एक निमाणा अदना जिहा सेवक हां, प्रभु दा संदेशा घर घर पहुंचाना। जेड़ा मैनू परमात्मा करके आखेगा मैं लिखना, लाजमी समझदा जो हमको परमेश्वर उचरे, ये अपनी कथा विच लिखे। और ए भी लिखे है कि लिखारियां ने किवें अवतारा नूं रब बना दिता, ते रब तक पहुंचने नहीं दिता, रस्ते च रोक के रख दिता। इस वास्ते साफ कहने जो हमको परमेश्वर उचरे ते सब नरक कुंड में परे, मोको दास तवन का जानो, या मैं भेद न रंच पछानो, मैं हूं परम पुरख को दासा, देखन आयो जगत तमाशा। साहिब कहने धार्मिक जिंदगी मनुख की उस दिन शुरू होंदी है। किस दिन? जिस दिन मनुख के अंदर धार्मिक सवाल पैदा होंदे ने। अगर पैदा होन तो वह बंदा गुरुद्वारे आया है, तो शरीरक सवाल लेके आया है, तो हॉस्पिटल दे आया है, गुरु कोल नहीं आया। आर्थिक सवाल लेके आया है तो बाजार दे आया है, गुरु कोल नहीं आया। परिवारक सवाल जो है लेके आया है, किसी समाजिक इकट्ठ दे आया है, ये धार्मिक इकट्ठ दे नहीं आया। धार्मिक इकट्ठ दे ओही आया है, गुरु कोल ते ओही आया है, जिस दे अंदर धार्मिक सवाल पैदा हो गया है, ए गुरु मन क्यों नहीं जुड़दा? जे मन जोत स्वरूप है तो इतना कलेश क्यों है, इतना दुख क्यों है? जे मन आनंद स्वरूप है, प्रकाश स्वरूप है, तो इतना अंधेरा क्यों है, इतना अंधकार क्यों है? अगर मन अगम है तो इतना तुच्छ क्यों बने आया है? ऐसे सवाल जिस दिन पैदा होन उस दिन धार्मिक जिंदगी शुरू होंदी है। मैं फिर अर्ज करा, सारी दुनिया का मैं भ्रमण किया है, कदी कदाई कोई सुन का पुरश मिलता है जिदा सवाल धार्मिक हो गए। सवाल समाजिक आते हैं, सवाल आर्थिक आते हैं, सवाल शरीरक आते हैं, तो शरीरक आर्थिक समाजिक सवाल तो हर एक दे आते हैं। शरीरक तल ते मैं भी रो गया, मेरे भी सवाल ने, फिर मैं किन्ना दे अगों लै जावां? हर एक दे अपने अपने सवाल होंदे। धार्मिक दुनिया उस दिन आरंभ होंदी है। पाठ करदे आ मन जुड़दा क्यों नहीं? वाहिगुरु वाहिगुरु जपदे आ मन जुड़दा क्यों नहीं? अगर मन जोत स्वरूप है तो इतना अंधकार क्यों है? अगर जोत स्वरूप है तो इतना दुख क्यों है? इस तरह के सवाल जिस दिन पैदा होन ये धार्मिक सवाल ने। इन्हां धार्मिक सवालों नूं धन गुरु गोबिंद सिंह जी महाराज ने दसम ग्रंथ विच दर्ज किया है। को सूरा सूरवीर कौन है, सुंदर कवन कहां योग को सार। योग साधना का फल की है, सत्संग कर रहे हो इहदा की फल है, कथा कीर्तन सुन रहे हो इहदा की फल है, पूजा पाठ दान पुन सब कर रहे हो इहदा की फल है? अगर कोई प्रश्न करे इसका जवाब थोड़े कोल ना होवे तो एक गल स्पष्ट है, ध्यान देना, अजे सवाल ही अंदरों नहीं पैदा होया, नहीं पैदा होया। को सूरा सुंदर कवन कहां योग को सार, को दाता ज्ञानी कवन कहो विचार अविचार। इसनु बड़े खुलासा पूर्वक लिखे पंडित गणेशा सिंह ने और बड़े अरदासमई ढंग नाल, हे गुरुदेव, इना सवालां दे जवाब मेरे मन च आए ने। दसम ग्रंथ दा टीका करदे आया उन्होंने कलम बंद कीते ने। पहला टीका उन्हां दा सी, अज तो 25-30 साल पहले मैं पढ़िया सी, हुण ते होर भी बेशतर टीके आ गए। ते बेशतर टीकियां दे ज्ञानी कहंदे पए ने, इह सवाल ने इन्हां दे जवाब भी गुरु गोबिंद सिंह जी ने लिखे सन रुड़ गए ने, सरसा दी भेट हो गए ने। पंडित गणेशा सिंह कहंदे ने नहीं, रुड़े नहीं, रुड़े होणगे साडी अग्ञानता दे वैण विच रुड़े ने, सरसा दी नदी च नहीं रुड़े। इह सवालां दी बाणी है। को सूरा सुंदर कवन, इस भुलेखे च ना पैना सवेरे तो शाम तक जो झगड़दा ही रहे, बस ओ खालसा, खालसा सो जो करे नित जंग, खालसा सो जो चढ़े तो रंग, ओ खालसा सवेरे उठदिआं सार अपने मन नाल लड़े, मन नाल झगड़े, मम्मा मन स्यों काज है, मन सा दे सिद्ध होए, मन ही मन स्यों कहे कबीरा, मन सा मिलिया ना कोई। कबीर कहंदे मेरा ते मन नाल झगड़ा है, सवेरे उठदिआं सार ही करदा। मन हर वक्त दुचित्ता है, दो चित दुबदा, दो पासे दावदा है, एक नहीं आउंदा, एकाग्र नहीं आउंदा, दुबदा है, करना है नहीं करना, जपना है नहीं जपना, मनना है नहीं मनना, इनू कहंदे ने दुचित्ता मन, दुबदा जिनू डबल माइंड कह देंदे ने, दुचित्ता मन हर वक्त दुचित्ता आउंदा है। जैसे अखां दो ने, पैर दो ने, हाथ दो ने, कन दो ने, नासका दे सुराख दो ने, भावे जबान एक है पर इहदे कन कम दो ने, बोल दी है रस लैंदी है, इस तरह मन भी दो ने, एक दे चों संकल्प निकलदा, एक दे चों विकल्प निकलदा। जिवें असीं दो हत्थां नूं कम एक देने, दो पैरां नूं मार्ग एक देने, ये थोड़ी है एक हथ बनावे दूजा तोड़ देवे, एक पैर सज्जे पासे जावे खब्बे पासे जावे उत्थे ही डहडेरी हो जावांगे, चल थोड़ी सकांगे, सज्जी अख सज्जे पासे देखे खब्बी खब्बे पासे देखे कुछ भी नहीं देख सकांगे। दो कन्ना नूं शब्द एक देना है, दो अखां नूं दृष्टि एक देनी है, दो पैरां नूं मार्ग एक देना है, दो हत्थां नूं कम एक देना है, दो मन्ना नूं संकल्प एक देना है, याद एक देनी है, विचार एक देनी है, तां एकाग्रता आउंदी है, उंज नहीं आउंदी, मन दे च हर वक्त दुबदा आउंदी। इह दुबदा किवें मिटदी है, और दुबदा दे मिटदिआं ओह इक प्रगट हो जांदा है। अजे मन दो ने, मन इक होवे तो इक प्रगट हो जांदा है, परमात्मा इक है। धन गुरु ग्रंथ साहिब जी महाराज दा पहला अक्षर इक है। तो सतगुरु इह प्रश्न करदे ने, को सूरा सुंदर कवन कहां जोग को सार। समा ते होण लगा, एक नुकता मैं बयान करांगा, बाकी फिर। मन जीता सूरा है सुंदर है गुणवान, जब मन की थिरता भई सार योग एहो जान। सूरवीर कौन है, बहादुर कौन है, जो किसी का मुल्क जिद्दा पे है, कौमां नूं जिद्दा फिरदा, दूसरियां नूं जिद्दा फिरदा, नहीं, जिन्हें अपना मन जित लिया सूरवीर है, जिन्हें अपने मन नूं काबू कर लिया सूरवीर है। मन जीते जग जीत, दूसरे नूं जितण वास्ते चार गुण चाहीदे ने। उस दिन मैं खुलासा कीता सी, शाम दाम दंड भेद, मन नूं जितण वास्ते दया ते संतोख, ये दो गुण ने। जिवें दो पैरां नाल असीं चलदे हां ना, धर्म दे ये दो गुण ने, दया संतोख, धौल धर्म दया का पूत, संतोख थाप रखिया जिनसो। दयालु हिरदे चो सेवा दा जन्म हुंदा, संतोखी हिरदे चो सिमरन दा जन्म हुंदा। हिरदे दे संतोख नहीं है, सिमरन नहीं कर सकेगा, कर ही नहीं सकेगा। सिमरन करन बैठेगा निरंकार दा संसार चेते आवेगा, निरंकार नहीं। सिमरन करन बैठेगा परमात्मा दा पदार्थ चेते आणगे, परमात्मा नहीं। सिमरन करन बैठेगा करतार दा, इनू परिवार चेते आवेगा, करतार नहीं। ਦਿਆਲੂ ਨਹੀਂ ਹੈ ਤੇ ਇਹਨੇ ਸੇਵਾ ਕੀ ਕਰਨੀ ਹੈ? ਤੇ ਹੁਣ ਮੈਂ ਅਰਥ ਕਰਾਂ, ਸੇਵਾ ਕਮਜ਼ੋਰ ਦੀ ਆਉਂਦੀ ਹੈ, ਤਾਕਤਵਰ ਦੀ ਨਹੀਂ। ਤਾਕਤਵਰ ਦੀ ਤੇ ਨੌਕਰੀ ਆਉਂਦੀ ਹੈ, ਗੁਲਾਮੀ ਆਉਂਦੀ ਹੈ। ਸੇਵਾ ਕਮਜ਼ੋਰ ਦੀ ਕਰੀਦੀ। ਜਿਸ ਪੱਖ ਦੇ ਚ ਮਨੁੱਖ ਜਿੱਥੇ ਕਮਜ਼ੋਰ ਹੈ, ਹਰ ਮਨੁੱਖ ਹਰ ਗੱਲ ਦੇ ਚ ਅੱਗੇ ਨਹੀਂ ਆਉਂਦਾ, ਕਿਸੇ ਤਲ ਤੇ ਪਿੱਛੇ ਆਉਂਦਾ। ਜਿਹੜਾ ਪਿੱਛੇ ਹੈ, ਜਿਸ ਤਲ ਤੇ ਵੀ ਪਿੱਛੇ ਹੈ, ਉਸਦੀ ਸੇਵਾ ਕਰਕੇ ਉਹਨੂੰ ਬਰਾਬਰੀ ਤੇ ਲਿਆਉਣਾ, ਜਾਂ ਅੱਗੇ ਜਾਂਦਾ ਤੇ ਅੱਗੇ ਜਾਵੇ। ਸੇਵਾ ਨਿਰੰਕਾਰ ਦੀ ਨਹੀਂ। ਨਿਰੰਕਾਰ ਤੇ ਸਾਡੀ ਸੇਵਾ ਕਰ ਰਹੇ, ਅਸੀਂ ਉਸਦੇ ਸਾਹਮਣੇ ਕਮਜ਼ੋਰ ਹਾਂ। ਸੇਵਾ ਕਮਜ਼ੋਰ ਦੀ ਆਉਂਦੀ ਹੈ। ਜਿਵੇਂ ਬੱਚਾ ਕਮਜ਼ੋਰ ਹੈ, ਮਾਸੂਮ ਬੱਚਾ ਕਮਜ਼ੋਰ ਹੈ, ਮਾਂ ਬਾਪ ਸੇਵਾ ਕਰਦੇ ਨੇ। ਮਾਂ ਬਾਪ ਤਾਕਤਵਰ ਨੇ। ਮਾਂ ਇਸ਼ਨਾਨ ਕਰਾ ਰਹੀ ਹੈ, ਕੱਪੜੇ ਬਦਲ ਰਹੀ ਹੈ, ਦੁੱਧ ਪਿਲਾ ਰਹੀ ਹੈ, ਤਰ੍ਹਾਂ ਤਰ੍ਹਾਂ ਦੀ ਸੇਵਾ ਦੇ ਜੁਟੀ ਹੋਈ ਹੈ, ਕਿਉਂਕਿ ਬੱਚਾ ਕਮਜ਼ੋਰ ਹੈ। ਪਿਤਾ ਸੇਵਾ ਕਰ ਰਿਹਾ, ਕਿਉਂਕਿ ਕਮਜ਼ੋਰ ਹੈ ਬੱਚਾ। ਸੇਵਾ ਕਮਜ਼ੋਰ ਦੀ ਆਉਂਦੀ ਹੈ। ਸਹਿਜੇ ਸਹਿਜੇ ਬੱਚਾ ਜਵਾਨ ਹੋ ਗਿਆ, ਤਾਕਤਵਰ ਹੋ ਗਿਆ, ਮਾਂ ਬਾਪ ਬੁੱਢੇ ਹੋ ਗਏ ਨੇ। ਹੁਣ ਧਾਰਮਿਕ ਗ੍ਰੰਥ ਕਹਿੰਦੇ ਨੇ, ਹੁਣ ਤੂੰ ਮਾਂ ਬਾਪ ਦੀ ਸੇਵਾ ਕਰ। ਤੂੰ ਕਮਜ਼ੋਰ ਸੀ, ਤਾਕਤਵਰ ਸਨ ਮਾਂ ਬਾਪ, ਉਹ ਸੇਵਾ ਕਰਦੇ ਰਹੇ। ਹੁਣ ਮਾਂ ਬਾਪ ਕਮਜ਼ੋਰ ਹੋ ਗਏ, ਤੂੰ ਤਾਕਤਵਰ ਬਣ ਗਿਆ, ਹੁਣ ਤੂੰ ਸੇਵਾ ਕਰ। ਸੇਵਾ ਕਮਜ਼ੋਰ ਦੀ ਆਉਂਦੀ ਹੈ। ਵਿੱਚ ਦੁਨੀਆਂ ਸੇਵ ਕਮਾਈਏ, ਸੇਵਾ ਦੁਨੀਆਂ ਦੀ ਕਰੀਦੀ ਹੈ, ਪਰਮਾਤਮਾ ਦੀ ਨਹੀਂ। ਪਰਮਾਤਮਾ ਤੇ ਸਾਡੀ ਸੇਵਾ ਕਰ ਰਿਹਾ। ਸੂਰਜ ਬਣ ਕੇ ਸਾਨੂੰ ਰੋਸ਼ਨੀ ਪੈ ਦਿੰਦਾ ਹੈ, ਪਾਣੀ ਬਣ ਕੇ ਸਾਨੂੰ ਜੀਵਨ ਪਿਆ ਦਿੰਦਾ ਹੈ, ਪਵਨ ਬਣ ਕੇ ਸਾਨੂੰ ਸਵਾਸ ਪਿਆ ਦਿੰਦਾ ਹੈ, ਧਰਤੀ ਬਣ ਕੇ ਸਾਨੂੰ ਟਿਕਾਣਾ ਪਿਆ ਦਿੰਦਾ, ਉਹ ਸਾਡੀ ਸੇਵਾ ਚ ਦਿਨ ਰਾਤ ਜੁਟੇ ਹੋਇਆ। ਪਰਮਾਤਮਾ ਸਾਡੀ ਸੇਵਾ ਕਰ ਰਿਹਾ, ਉਹਦੇ ਸਾਹਮਣੇ ਅਸੀਂ ਕਮਜ਼ੋਰ ਹਾਂ। ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ, ਸਿਮਰਨ ਕਰਕੇ ਅਸੀਂ ਉਸਦੇ ਨਾਲ ਜੁੜ ਜਾਈਏ। ਸੇਵਾ ਸੰਸਾਰ ਦੀ ਹੁੰਦੀ ਹੈ, ਔਰ ਕੌਣ ਕਰੇਗਾ ਜਿਹਦੇ ਅੰਦਰ ਦਇਆ ਹੈ? ਸਿਮਰਨ ਨਿਰੰਕਾਰ ਦਾ ਹੁੰਦਾ, ਔਰ ਕੌਣ ਕਰੇਗਾ ਜਿਹਦੇ ਅੰਦਰ ਸੰਤੋਖ ਹੈ? ਸੰਤੋਖ, ਸੰਤੁਸ਼ਟੀ, ਲੋਭ ਨਹੀਂ ਹੈ। ਲੋਭ ਸਦਾ ਉਸਨੂੰ ਵੇਖਦਾ ਜੋ ਨਹੀਂ ਹੈ, ਸੰਤੋਖ ਉਸਨੂੰ ਦੇਖਦਾ ਜੋ ਹੈ। ਜੋ ਹੈ ਠੀਕ ਹੈ, ਜੈਸਾ ਹੈ ਠੀਕ ਹੈ। ਲੋਭੀ ਦੇਖਦਾ ਉਸਨੂੰ ਜੋ ਨਹੀਂ ਹੈ, ਜੋ ਹੈ ਇਹ ਠੀਕ ਨਹੀਂ, ਇਹ ਠੀਕ ਨਹੀਂ। ਲੋਭੀ ਦੀਆਂ ਨਜ਼ਰਾਂ ਹਮੇਸ਼ਾ ਦੂਜੇ ਦੇ ਘਰ ਤੇ ਆਉਂਦੀਆਂ ਨੇ। ਲੋਭਾਦ ਦ੍ਰਿਸ਼ਟ ਪਰ ਗ੍ਰਹਿੰ ਜਦ ਬਿਦ ਆਚਰਣ। ਭਗਤ ਜੈਦੇਵ ਜੀ ਕਹਿੰਦੇ ਨੇ, ਲੋਭੀ ਆਚਰਣ ਹੀਨ ਆਉਂਦਾ। ਕਿਉਂ? ਉਹਦੀਆਂ ਨਜ਼ਰਾਂ ਦੂਸਰੇ ਤੇ ਆਉਂਦੀਆਂ, ਅਸੰਤੁਸ਼ਟ ਹੈ। ਤੇ ਅਸੰਤੁਸ਼ਟੀ ਦੇ ਦੋ ਰੂਪ ਮੰਨੇ ਗਏ ਨੇ, ਪਰਿਵਾਰਕ ਅਸੰਤੁਸ਼ਟੀ, ਆਰਥਿਕ ਅਸੰਤੁਸ਼ਟੀ। ਦੋ ਤਰ੍ਹਾਂ ਦੀ ਅਸੰਤੁਸ਼ਟੀ। ਜੋ ਪਰਿਵਾਰਕ ਤਲ ਤੇ ਅਸੰਤੁਸ਼ਟ ਹੈ, ਐਸਾ ਮਨੁੱਖ ਲੱਭਣਾ ਤੇ ਬੜਾ ਔਖਾ ਹੈ ਜੋ ਪਰਿਵਾਰਕ ਤਲ ਤੇ ਪੂਰਾ ਸੰਤੁਸ਼ਟ ਹੋਵੇ। ਅਸੰਤੁਸ਼ਟ ਮਿਲਦੇ ਨੇ, ਵੀ ਜੈਸਾ ਭਰਾ ਚਾਹੀਦਾ ਸੀ ਵੈਸਾ ਨਹੀਂ ਹੈ, ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ, ਅਸੰਤੁਸ਼ਟ ਹੈ। ਜੈਸੇ ਔਲਾਦ ਚਾਹੀਦੀ ਸੀ ਵੈਸੀ ਨਹੀਂ ਹੈ, ਅਸੰਤੁਸ਼ਟ ਹੈ। ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ, ਅਸੰਤੁਸ਼ਟ ਹੈ। ਜੈਸਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ, ਅਸੰਤੁਸ਼ਟ ਹੈ। ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਸਾਰੀ ਦੁਨੀਆਂ ਵਿਚ ਕੁਛ ਨਾ ਕੁਛ ਅਸੰਤੁਸ਼ਟ ਲੋਕ ਮਿਲਣਗੇ, ਕੋਈ ਵਿਆਹ ਤੋਂ, ਕੋਈ ਪੁੱਤਰਾਂ ਤੋਂ, ਕੋਈ ਪਤਨੀ ਤੋਂ, ਕੋਈ ਪਤੀ ਤੋਂ, ਕੋਈ ਮਾਂ ਬਾਪ ਤੋਂ ਮਿਲਦੇ ਨੇ। ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਵਿਵਹਾਰਕ ਅਸੰਤੁਸ਼ਟੀ, ਜਿਤਨੀ ਪ੍ਰਾਲਬਦ ਹੈ ਜੋ ਕੁਛ ਮਿਲ ਰਿਹਾ ਸੰਤੁਸ਼ਟ ਨਹੀਂ ਹੈ, ਸੰਤੁਸ਼ਟ ਨਹੀਂ ਹੈ। ਜੋ ਸੰਤੁਸ਼ਟ ਨਹੀਂ ਹੈ, ਲੋਭੀ ਹੈ, ਲੋਭੀ ਦੀਆਂ ਨਜ਼ਰਾਂ ਦੂਜੇ ਤੇ ਆਉਂਦੀਆਂ, ਦੂਜਿਆਂ ਦੇ ਪਰਿਵਾਰ ਤੇ ਆਉਂਦੀਆਂ ਨੇ, ਦੂਜਿਆਂ ਦੀ ਧਨ ਸੰਪਦਾ ਤੇ ਆਉਂਦੀਆਂ। ਇਹ ਵੀ ਮੈਂ ਅਰਜ਼ ਕਰਾਂ, ਐਸੇ ਮਨੁੱਖ ਦੀਆਂ ਨਜ਼ਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਨਜ਼ਰਾਂ ਚੋਰ ਆਉਂਦੀਆਂ ਨੇ, ਨਜ਼ਰਾਂ ਦੁਰਾਚਾਰੀ ਆਉਂਦੀਆਂ ਨੇ, ਨਿਗਾਹਾਂ ਮਹਿਲੀਆਂ ਆਉਂਦੀਆਂ ਨੇ। ਉਹਦੇ ਹੱਥ ਤੇ ਚੋਰ ਨਹੀਂ ਆਉਂਦੇ, ਅੱਖਾਂ ਚੋਰ ਆਉਂਦੀਆਂ ਨੇ। ਉਹਦਾ ਜਿਸਮ ਤੇ ਦੁਰਾਚਾਰੀ ਨਹੀਂ ਆਉਂਦਾ, ਅੱਖਾਂ ਦੁਰਾਚਾਰੀ ਆਉਂਦੀਆਂ। ਲੋਭਾਦ ਦ੍ਰਿਸ਼ਟ ਪਰ ਗ੍ਰਹਿੰ ਜਦ ਬਿਦ ਆਚਰਣ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉ ਤਾਂ ਕੇ ਬਲ ਜਾਣੀ। ਮੈਂ ਉਸ ਤੋਂ ਸਦਕੇ ਜਾਂਦਾ ਜੋ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲੈਂਦਾ, ਬਈ ਨਹੀਂ, ਦੂਜੇ ਦੇ ਧਨ ਤੇ ਨਹੀਂ ਜਾਣਾ, ਦੂਜੇ ਦੇ ਤਨ ਤੇ ਨਹੀਂ ਜਾਣਾ। ਆਪ ਦੀ ਗਿਆਤ ਲਈ ਅਰਜ਼ ਕਰਾਂ, ਅੱਖਾਂ ਨੂੰ ਸੰਸਕ੍ਰਿਤ ਵਿਚ ਲੋਚਨ ਕਹਿੰਦੇ ਨੇ, ਦੋਏ ਦੋਏ ਲੋਚਨ ਭੇਖਾ। ਲੋਚਨ ਤੋਂ ਮੁਰਾਦ ਅੱਖਾਂ, ਲੋਚਾ ਤੋਂ ਮੁਰਾਦ ਵੇਖਣਾ। लोचन लोचा वेखना वेखण नूं कहिंदे ने संस्कृत विच लोचा अखां नूं संस्कृत विच कहिंदे ने लोचन लोचा किसे दे धन ते टिक जाए किसे दे तन ते टिक जाए संस्कृत दा शब्द है गुस्ताखी माफ उन्हूं कहिंदे ने लोचा लोचन लोचा लुचा इस संस्कृत दा शब्द है इहदियां निगाहां दूसरे दे धन ते टिकियां ने इहदियां निगाहां दूसरे दे रूप ते टिकियां ने इह लुचा है इहदियां निगाहां चोर ने इहदियां निगाहां दुराचारी ने हथ चोर होवन ते हथकड़ियां ने पैर गलत पासे जान ते बेड़ियां ने पर नजरां गलत होवन ते कानून दी पकड़ च नहीं आउंदियां समाज दी पकड़ च नहीं आउंदियां इस वास्ते धन गुरु नानक देव जी महाराज कहिंदे ने संसार दियां अखां जितनियां मैलियां ने अख हथ उतने मैले नहीं ने पैर उतने मैले नहीं ने साफ सुथरे ने नजरां मैलियां ने दृष्ट बिकारी बंधन बांधे हों तां के बल जाए धर्म दे दो गुण ने कही संतोख ते दया संतुष्ट मनुख दियां नजरां पावन आउंदियां दूजे दे धन ते नहीं जांदियां उहदियां नजरां चोर नहीं आउंदियां वाशना करके दूसरे दे रूप ते भी नहीं जांदियां दुराचारी नहीं आउंदियां वह वेखदा है वाशना करके नहीं वेखदा वेखदा है लोभ करके नहीं वेखदा उहदियां अखां निर्मल आउंदियां ने उहदी दृष्टि बड़ी जो है निर्मल आउंदी है दया ते संतोख दयालु दे अंदरों सेवा निकलदी है और संतोखी दे अंदरों सिमरन निकलदा है मन नूं जित सकदा है मनुख दया करके संतोख करके उंज नहीं जित सकदा मन जीता सूरा है सुंदर है गुणवान ए लंबा चौड़ा जिहड़ा खुलासा पंडित गणेशा सिंह जी ने लिखिया है मैं अधूरा ही छोड़दा पिया क्योंकि बहुत लमक जावांगे तो समा मैं देखदा पिया हो गया तुसी चेता बनाई रखना क्योंकि कल ते गुरपुरब है धन गुरु अर्जन देव जी महाराज की कुछ झांकी आप जी के सामने रखांगे ये लड़ीवार जो पुराम शाम दा चल रहा है इस मन को कोई खोजो भाई खोज करो इस मन दी पहले पहले तो ये विकार ही लभणगे उपर उपर तो यही कुछ है जैसे फ्राइड कहिंदा है कि मन विच काम है राम नहीं है मन विच लोभ है रब्बी गुण नहीं है मन विच हंकार है निरंकार नहीं है पर भारत दे सारे संत कहिंदे ने मन विच निरंकार है मन तू जोत स्वरूप है अपना मूल पछाण तो मैं फिर दोहरावा अज तक मनुख नूं जो कुछ मिले है बाहरों मिले है धन मिले है प्रभुता मिली है परिवार मिले है बाहरों मिले है संबंध बाहरों जुड़े ने मनुख सोचदा शायद निरंकार दा संबंध भी किधरों बाहरों जुड़ जाए किधरों बाहरों लभ जाए किसी पहाड़ तो किसी तीर्थ तो किसी मंदिर तो किसी धार्मिक स्थान तो नहीं परमात्मा अपने मन तो लभेगा मन तू जोत स्वरूप है धार्मिक मंदिर विच गए होए दा ए लाभ कि उत्थों प्रेरणा मिल जाए मन की खोज करनी है अपने मन की तरफ आना है उन्हें सही प्रेरणा ले ली उदा गुरुद्वारे आया सफल हो गया उदा मंदिर गया सफल हो गया क्योंकि परमात्मा की खोज मन दे चो करन लग पे है ये खोज किवें करनी है ये विषय तो अलग है ये भी आप जी के सामने रखांगा क्योंकि 8 तारीक तक दास ने थोड़े चरण परसने ने ये जड़िया बेसिक विचार ने मूल विचार ने इस फेरी विच बहुत दिनों तो बाद जो आवना होया है मैं यही थोड़े सामने रखना चाहना ताकि कर्म कांड विच एवें जिंदगी ना बतीत होवे मन दे चो परमात्मा की तलाश करिए खोज करिए पंक्तियां नूं मैं फिर दोहरावां ते समाप्ति करां इस मन को कोई खोजो भाई मन खोजत नाम नौ निद पाई बाकी विचारां फिर इत्थे ही समाप्ति सारिआं दा हार्दिक तौर ते धन्नवाद बुल चुक दी क्षमा वाहिगुरु जी का खालसा वाहिगुरु जी की फतेह